चाहते हैं तो न सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है।
10 ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ 4 ਬੈਡਰੂਮ 3 ਫੁੱਲ ਵਾਸ਼ਰੂਮ ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲਾਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ ਸਿਰਫ 13 ਲੱਖ 'ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਆਂ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ 6473008436
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165।
जे तुसी इमीग्रेशन नाल संबंधित किसी भी तरह की जानकारी चाहते हो अपने प्यारा नूं कनेडा विच मंगवाना चाहते हो या फिर इत्थे आए हो ते इत्थे पक्के होण दे मौके लभना चाहते हो या फिर अंतरराष्ट्रीय विद्यार्थी हो PR वास्ते सलाह मशवरा चाहिदा है तो वंडर वर्ल्ड इमीग्रेशन दे मरमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मरमिंदर खोसा जी। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप सब नूं बेनती है कि एजुकेट पंजाब प्रोजेक्ट वालों पंजाब दे विच विद्या दा लंगर चल रहा है। सो आओ इस चलदे विद्या दे लंगर विच अपना योगदान पाईए ते गरीब घरां दे बच्चां नूं पढ़ाई करवाईए। तुसीं अपना 100% दसवंद डोनेशन एक किसी गरीब बच्चे दी पढ़ाई ते लगा सकदे हो। तुसीं जो भी डोनेशन दोगे 100% एजुकेट पंजाब प्रोजेक्ट वालों बच्चे दे खाते विच पाया जाएगा। आप जी अपने स्पॉन्सर कीते हुए बच्चे नूं मिल भी सकदे हो अते फोन ते गल भी कर सकदे हो। सो आओ इस चलदे लंगर विच अपना योगदान पाउण लई साडी वैबसाइट www.educatepunjab.net ते विजिट करो या 6477451613 ते सानूं संपर्क करो जी। आओ इक इक लोड़वंद बच्चे दी बांह फड़ के उस नूं पढ़ाई करांगे।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड दा नाम हमेशा याद रखो। इंश्योरेंस के खेतर विच लम्मा तजर्बा रखते हैं राजपाल ब्राड। RRSP या RESP करवानी है। इनकम टैक्स ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ।
HK Tire Center to cars and trucks pe brand new ya old tires le sakde ho.
BF Goodrich, Hancock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਤੇਰੀ ਸੋਚ ਚ ਅਕਲ ਦੇ ਖੰਭ ਝੜ ਗਏ, ਤੇਰੀ ਜੀਦ ਚ ਥੋਥਾ ਖਿਆਲ ਹੋਇਆ, ਲੱਖ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਵਾਲ ਹੋਇਆ, ਕੀਕੀ ਵੱਜ ਗਈ ਸੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਕੜਿਆਲ ਹੋਇਆ, ਚੀਖ ਚੀਖ ਕੇ ਕਲਮ ਦੀ ਜੀਭ ਪਾਟੀ, ਹੱਲ ਨਾ ਫਿਰ ਵੀ ਤੇਰਾ ਸਵਾਲ ਹੋਇਆ, ਕਿਉਂਕਿ ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਸ਼ ਇਸ ਤੇ ਕਾਫਿਰ ਹੋ ਜਾ ਬੰਦਾ, ਕਾਫਿਰ ਹੋਣੋ ਡਰ ਕੇ ਜੀਵੇਂ, ਖੋਜੋ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ, ਖੋਜੀ ਕਾਫਿਰ ਚੰਗਾ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਤੇਰਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਤੁਸੀਂ ਸਵੇਰ ਤੋਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਰਿਹਾ ਹੋਵੇਗਾ। ਅੱਜ ਦਸੰਬਰ ਮਹੀਨੇ ਦੀ 9 ਤਰੀਕ ਦਿਨ ਸੋਮਵਾਰ ਤੇ 2:07 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ ਇਸ ਵੇਲੇ 3 ਡਿਗਰੀ ਸੈਲਸੀਅਸ ਹੈ ਤੇ -4 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਤੇ 5 ਡਿਗਰੀ ਤੱਕ ਅੱਜ ਤਾਪਮਾਨ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਬਦਲਵਾਈ ਦੱਸੀ ਸੀ ਪਰ ਮੱਠੀ ਮੱਠੀ ਭੂਰ ਪੈ ਰਹੀ ਆ। ਕੱਲ ਨੂੰ 6 ਡਿਗਰੀ ਤਾਪਮਾਨ ਹੋਣਾ ਤੇ ਕੱਲ ਨੂੰ 60% ਚਾਂਸਿਸ ਜਿਹੜੇ ਨੇ ਜੀ ਉਹ ਮੀਂਹ ਪੈਣ ਦੇ ਦੱਸੇ ਜਾ ਰਹੇ ਨੇ। ਇਹਦੇ 4 ਡਿਗਰੀ ਬੁੱਧਵਾਰ ਨੂੰ ਹੋਣਾ, 80% ਮੀਂਹ, ਵੀਰਵਾਰ ਨੂੰ ਇਹ -1 ਡਿਗਰੀ ਹੋ ਜਾਣਾ ਤੇ ਉਦਣ ਨੂੰ ਫਿਰ ਜਿਹੜਾ ਇਹ ਮੀਂਹ ਆ ਉਹ ਬਰਫਬਾਰੀ ਦੇ ਵਿਚ ਬਦਲ ਜਾਣਾ। ਔਰ ਇਸੇ ਢੰਗ ਦੇ ਨਾਲ ਫਿਰ ਧੁੱਪ ਨਿਕਲਣੀ ਆ ਜੀ ਸਿਰਫ ਤੇ ਸਿਰਫ ਪਾਰਟਲੀ ਇਸ ਆਉਣ ਵਾਲੇ ਸ਼ੁੱਕਰਵਾਰ ਨੂੰ ਤੇ ਸ਼ਨਿਚਰਵਾਰ ਤੇ ਐਤਵਾਰ ਪਲੱਸ ਦੇ ਵਿਚ ਹੀ ਟੈਂਪਰੇਚਰ ਰਹਿਣਾ ਪਰ ਉਹ ਦਿਨ ਵੀ ਮੀਂਹ ਪੈਣਾ। 5, 7, 8 ਅਗਲਾ ਮੰਗਲਵਾਰ ਜਿਹੜਾ ਜੀ ਉਹ 8 ਡਿਗਰੀ ਤਾਪਮਾਨ ਤੱਕ ਵੀ ਜਾ ਸਕਦਾ। ਗੱਲ ਕੀ ਕਿ ਦਿਨ ਵੇਲੇ ਮਾਈਨਸ ਤਾਪਮਾਨ ਸਿਰਫ ਵੀਰਵਾਰ ਨੂੰ ਹੋਣਾ ਤੇ ਉਦੋਂ ਨੂੰ ਪੈਣੀ ਹੈ ਬਰਫ਼ ਤੇ ਬਾਕੀ ਦੇ ਦਿਨ ਜਿਹੜੇ ਆ ਉਹ ਰੱਬ ਤੁਹਾਡਾ ਕਰੇ ਭਲਾ, ਮੀਂਹ ਪੈਣਾ ਤੇ ਨਾਲ ਕਹਿ ਲੋ ਕਿ ਪਲੱਸ ਦੇ ਵਿਚ ਹੀ ਮੌਸਮ ਰਹਿਣਾ ਤੇ ਕਿਸੇ ਵੇਲੇ ਵੀ ਜਿਹੜੀ ਉਹ ਫ੍ਰੀਜ਼ਿੰਗ ਰੇਨ ਬਣ ਸਕਦੀ ਹੈ ਕਿਉਂਕਿ ਰਾਤਾਂ ਨੂੰ ਜਿਹੜਾ ਤਾਪਮਾਨ ਹੈ ਉਹ -1 ਡਿਗਰੀ ਦੇ ਵਿਚ। ਸੋ ਭਾਈ ਉਸ ਅਕੋਰਡਿੰਗਲੀ ਚੱਲਣਾ ਜਦੋਂ ਏਦਾਂ ਦਾ ਗਿਲਗਲਾ ਜਿਹਾ ਵਾਲਾ ਮੌਸਮ ਹੋਵੇ ਤੇ ਸੜਕਾਂ ਦੇ ਉੱਪਰ ਕਾਫੀ ਕੜਮਸ ਪਿਆ ਹੁੰਦਾ ਤੇ ਉਸ ਕੜਮਸ ਤੋਂ ਬਚਣ ਦੀ ਜ਼ਰੂਰਤ ਹੈ। ਮੈਂ ਅੱਜ ਇੱਥੇ ਟੋਰਾਂਟੋ ਵਾਲੇ ਪਾਸੇ ਇੱਕ ਜ਼ਰੂਰੀ ਮੀਟਿੰਗ ਸੀ ਉਹ ਅਟੈਂਡ ਕਰਦਾ ਕਰਦਾ ਤੇ ਥੋੜਾ ਲੇਟ ਹੋ ਗਿਆ। ਅੱਜ ਮੈਂ ਜਾੜ ਸਟਰੀਟ ਵਾਲਾ ਪਾਸਾ ਜਿਹੜਾ ਜੀ ਉਹ ਫਿਰ ਕੇ ਆਇਆ। ਜਿਹੜੇ ਤਾਂ ਪੁਰਾਣੇ ਬੰਦੇ ਆਏ ਨੇ ਜੀ ਉਹਨਾਂ ਨੂੰ ਪਤਾ ਕਿ ਜਾੜ ਸਟਰੀਟ ਕੀ ਆ। ਅਸਲ ਦੇ ਵਿਚ ਜਦੋਂ ਪਹਿਲੀਆਂ ਦੇ ਵਿਚ 72ਵਿਆਂ ਦੇ ਵਿਚ ਜਾੜ ਸਟਰੀਟ ਜਿਹੜੀ ਹੈ ਜੀ ਉਹ ਬਹੁਤ ਜ਼ਿਆਦਾ ਪਾਪੂਲਰ ਹੁੰਦੀ ਸੀ। ਜਿਹੜੇ ਪੰਜਾਬੀ ਨੇ ਚਾਹੇ ਉਹ ਲਹਿੰਦੇ ਪੰਜਾਬ ਤੋਂ ਨੇ ਚਾਹੇ ਉਹ ਚੜ੍ਹਦੇ ਪੰਜਾਬ ਤੋਂ ਨੇ ਇਹਦੇ ਆਲੇ ਦੁਆਲੇ ਜਿਹੜਾ ਸੀਗਾ ਜੀ ਉਹ ਜ਼ਿਆਦਾ ਰਹਿੰਦੇ ਹੁੰਦੇ ਸਨ। ਬਹੁਤ ਸਾਰੇ ਜਿਹੜੇ ਪੰਜਾਬੀ ਮਾਰਕੀਟ ਜਿਹਦੇ ਚ ਕਹਿ ਲਈਏ ਕੱਪੜੇ ਦੇ ਸਟੋਰ ਨੇ, ਜਿਹਦੇ ਚ ਕਹਿ ਲਈਏ ਰੈਸਟੋਰੈਂਟਸ ਨੇ, ਉਹ ਹਾਲੇ ਵੀ ਨੇ, ਹਾਲੇ ਵੀ ਉੱਥੇ ਬੈਠੇ ਨੇ। ਜਿਹੜੀ ਹੁਣ ਪਾਕਿਸਤਾਨੀ ਭਾਈਚਾਰਾ ਜੀ ਹਾਲੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਕਾਫੀ ਆ। ਫਿਰ ਹੌਲੀ 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 ਜਿਹੜੀ ਪੰਜਾਬੀ ਵਸੋਂ ਸੀਗੀ ਜੀ ਉਹ, ਕਿਉਂਕਿ ਅਸਲ ਦੇ ਵਿੱਚ ਜਦੋਂ ਕਿਤੇ ਆਪਾਂ ਪੰਜਾਬ ਦੇ ਵਿੱਚ ਹੋਈਏ, ਇੰਡੀਆ ਦੇ ਵਿੱਚ, ਤੁਸੀਂ ਕਿੱਥੇ ਰਹਿੰਦੇ ਹੋ? ਟੋਰਾਂਟੋ ਰਹਿੰਦੇ ਆ। ਵੈਸੇ ਅਸਲ ਦੇ ਵਿੱਚ ਆਪਾਂ ਇਹਨਾਂ ਦਿਨਾਂ ਚ ਟੋਰਾਂਟੋ ਨਹੀਂ ਰਹਿੰਦੇ, ਟੋਰਾਂਟੋ ਅਸਲ ਚ ਇਹ ਸੀ। ਉਹ ਤੋਂ ਬਾਅਦ ਫਿਰ ਜਿਹੜੇ ਨਾਲ ਦੇ ਇਹ ਸ਼ਹਿਰ ਨੇ ਜਿਹਦੇ ਵਿੱਚ ਪਹਿਲਾਂ ਯੋਰਕ ਸੀ, ਫਿਰ ਨੌਰਥ ਯੋਰਕ, ਫਿਰ ਇਟੋਬਿਕੋ, ਫਿਰ ਰੈਕਸਡੇਲ। ਸੋ ਬਹੁਤ ਹੀ ਪੰਜਾਬੀ ਵਸੋਂ ਜਿਹੜੀ ਹੈ ਜੀ ਇਹਨਾਂ ਸ਼ਹਿਰਾਂ ਦੇ ਵਿੱਚ ਮੂਵ ਹੋ ਗਈ। ਫਿਰ ਉਸ ਤੋਂ ਬਾਅਦ ਬ੍ਰੈਂਪਟਨ ਦੀ ਵਾਰੀ ਆਈ, ਮਿਸਿਸਾਗਾ ਦੀ ਵਾਰੀ ਆਈ। ਅਸਲ ਦੇ ਵਿੱਚ ਬਹੁਤਾ ਟਾਈਮ ਤੇ ਪਤਾ ਨਹੀਂ ਹੁੰਦਾ ਸੀ ਵੀ ਮਾਲਟਨ ਵੀ ਜਿਹੜਾ ਜੀ ਉਹ ਮਿਸਿਸਾਗਾ। ਫਿਰ ਵੱਡੀ ਵਸੋਂ ਜਿਹੜੀ ਹੈ ਜੀ ਉਹ ਮਾਲਟਨ ਦੇ ਵਿੱਚ ਵਸੀ। ਫਿਰ ਕਹਿ ਲਓ ਕਿ ਜਦੋਂ ਇਹ ਗੋਰ ਵਾਲਾ ਏਰੀਆ ਜਿਹੜਾ ਜੀ ਉਹ ਡਿਵੈਲਪ ਹੋਇਆ, ਕਿਉਂਕਿ ਪਹਿਲੀਆਂ ਦੇ ਵਿੱਚ ਜਦੋਂ 1994-95-96 ਦੇ ਵਿੱਚ ਸਾਰੇ ਇਧਰਲੇ ਪਾਸੇ ਮੱਕੀ ਦੇ ਖੇਤ ਹੁੰਦੇ ਸੀ ਔਰ ਇੱਕ ਸਿੰਗਲ ਲੇਨ ਜਿਹੜੀ ਆ ਗੋਰ ਰੋਡ ਦੀ ਹੁੰਦੀ ਸੀ, ਤੇ ਉਹਨਾਂ ਮੱਕੀ ਦੇ ਖੇਤਾਂ ਦੇ ਵਿਚਕਾਰ ਖੜਾ ਹੁੰਦਾ ਸੀਗਾ ਇਹ ਗੋਰ ਵਾਲਾ ਮੰਦਰ। ਫਿਰ ਜਦੋਂ ਬਿਲਡਰਾਂ ਨੇ ਜਿਹੜੇ ਸਨ ਇਹ ਜ਼ਮੀਨ ਦੇ ਉੱਪਰ ਘਰ ਬਣਨ ਦੇ ਫੱਟੇ ਲਾਏ, ਤੇ ਉਦੋਂ ਸਾਰੇ ਐਕਸਾਈਟਡ ਹੋਏ, ਕਿਉਂਕਿ ਪਹਿਲੀਆਂ ਦੇ ਵਿੱਚ ਕਿਉਂਕਿ ਬਹੁਤ ਬੰਗਲੋ ਹੀ ਬਣਦੇ ਹੁੰਦੇ ਸੀ, ਜਿਹੜਾ ਕਹਿ ਲਓ ਕਿ ਹਾਈਵੇ 427 ਅਤੇ ਫਿੰਚ ਵਾਲਾ ਏਰੀਆ ਹੈ ਉੱਥੇ 2-story ਘਰ ਬਣੇ ਸਨ ਔਰ ਉਹਨਾਂ ਘਰਾਂ ਨੂੰ ਉਸ ਵੇਲੇ ਵੱਡੇ ਘਰ ਕਿਹਾ ਜਾਂਦਾ ਸੀ। ਔਰ ਜਦੋਂ ਉਹ ਘਰ ਜਿਹੜੇ ਨੇ ਜੀ ਉਹ ਖਾਸ ਕਰਕੇ ਜਿਹੜੀ ਸਾਡੀ ਟੈਕਸੀ ਇੰਡਸਟਰੀ ਹੈ ਜੀ ਉਦੋਂ ਬਹੁਤ ਬੂਮ ਕਰਦੀ ਸੀ, ਪੰਜਾਬੀ ਜਿਹੜੇ ਸਨ ਉਹ ਟੈਕਸੀ ਬਿਜ਼ਨਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਨ, ਤੇ ਉਹਨਾਂ ਨੇ ਉਹ ਘਰ ਜਿਹੜੇ ਸਨ ਉਹ ਬੁੱਕ ਕਰਵਾਏ ਸਨ। ਔਰ ਬਾਅਦ ਦੇ ਵਿੱਚ ਜਿਹੜਾ ਜੀ ਹੋਰ ਰਿਸੈਸ਼ਨ ਆਇਆ ਔਰ ਰਿਸੈਸ਼ਨ ਦੇ ਹਾਲਾਤ ਇਹੋ ਜਿਹੇ ਮਾੜੇ ਕਰਤੇ ਕਿ ਕਿਸੇ ਨੇ 20,000, ਕਿਸੇ ਨੇ 25,000, ਕਿਸੇ ਨੇ $50,000 ਜਿਹੜਾ ਸੀਗਾ ਜੀ ਉਹ ਡਿਪੋਜ਼ਿਟ ਦਿੱਤਾ ਸੀ ਔਰ ਲੋਕ ਜਿਹੜੇ ਆ ਜੀ ਉਹ ਡਿਪੋਜ਼ਿਟ ਛੱਡ ਕੇ ਭੱਜ ਗਏ ਸਨ। ਬਹੁਤ ਸੰਘਰਸ਼ ਜਿਹੜਾ ਸੀਗਾ ਜੀ ਉਹ ਕਰਨਾ ਪਿਆ ਜਿਹਨਾਂ ਨੇ ਉਹ ਘਰ ਜਿਹੜੇ ਸੀਗੇ ਅਕਾਊਂਟ ਬੁੱਕ ਕਰਵਾਏ ਸੀ। ਬਾਅਦ ਵਿੱਚ ਹੌਲੀ 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 ਹਾਲਾਤ ਜਿਹੜੇ ਸੁਧਰੇ। ਸੋ ਫਿਰ ਜਦੋਂ ਇਹ ਗੋਰ ਵਾਲਾ ਇਲਾਕਾ ਜਿਹੜਾ ਜੀ ਇਸ ਇਲਾਕੇ ਦੇ ਵਿੱਚ ਘਰ ਬਣਨੇ ਸ਼ੁਰੂ ਹੋਏ, ਤੇ ਫਿਰ ਬਹੁਤ ਗਿਣਤੀ ਉਹ ਜਿਹੜੀ ਰਕਸਟੇਲ ਵਿੱਚ ਰਹਿੰਦੀ ਸੀਗੀ ਬੰਗਲੋ ਘਰਾਂ ਦੇ ਵਿੱਚ, ਉਹ ਸਾਰੇ ਦੇ ਸਾਰੇ ਜਿਹੜੇ ਉੱਠ ਕੇ ਜਿਹੜੇ ਸੀ ਉਹ ਇਧਰਲੇ ਪਾਸੇ ਗੋਰ ਵਾਲੇ ਪਾਸੇ ਆ ਗਏ। ਫਿਰ ਜਿਹੜਾ ਮਾਲਟਨ ਦੇ ਵਿੱਚ ਸੀ ਜਦੋਂ ਸਪਰਿੰਗਡੇਲ ਡਿਵੈਲਪ ਹੋਇਆ, ਤੇ ਮਾਲਟਨ ਬਹੁਤਾ ਉੱਠ ਕੇ ਜਿਹੜਾ ਸੀਗਾ ਜੀ ਉਹ ਸਪਰਿੰਗਡੇਲ ਵਾਲੇ ਪਾਸੇ ਆ ਗਿਆ, ਕਿਉਂਕਿ ਉਹਨਾਂ ਨੇ ਏਅਰਪੋਰਟ ਰੋਡ ਦੇ ਉੱਪਰ ਹੀ ਉੱਥੇ ਬੈਠੇ ਸੀ, ਉਹਨਾਂ ਨੇ ਏਅਰਪੋਰਟ ਰੋਡ ਨਹੀਂ ਛੱਡੀ, ਉਹਦਾ ਆਲਾ ਦੁਆਲਾ ਜਿਹੜਾ ਸੀਗਾ ਜੀ ਉਧਰਲੇ ਪਾਸੇ ਆ ਕੇ ਮੂਵ ਹੋ ਗਿਆ। ਗੱਲ ਕੀ ਕਿ ਜਿਹੜੀ ਪਿਛਲੇ ਇਹਨਾਂ 25-30 ਸਾਲਾਂ ਦੇ ਵਿੱਚ ਕਮਿਊਨਿਟੀ ਬਹੁਤ ਡਿਵੈਲਪ ਹੋਈ ਆ, ਪਰ ਜਿਹੜਾ ਇੱਕ ਜਰਾਰਡ ਸਟਰੀਟ ਦੀ ਹਿਸਟਰੀ ਹੈ ਉਹ ਉਸੇ ਢੰਗ ਦੇ ਨਾਲ ਬਰਕਰਾਰ ਹੈ। ਔਰ ਜਰਾਰਡ ਤੋਂ ਬਾਅਦ ਜਿਹੜਾ ਸੀ ਉਹ ਐਲਬੀਅਨ ਇਜ਼ਲਿੰਗਟਨ ਵਾਲਾ ਜਿਹੜਾ ਏਰੀਆ ਸੀਗਾ ਇੱਕ ਉੱਥੇ ਬਾਜ਼ਾਰ ਜਿਹੜਾ ਸੀ ਰੈਕਸਡੇਲ ਦੇ ਵਿੱਚ ਡਿਵੈਲਪ ਹੋਇਆ, ਮਾਲਟਨ ਦੇ ਵਿੱਚ ਜਿਹੜਾ ਜੀ ਏਅਰਪੋਰਟ ਦੇ ਆਲੇ ਦੁਆਲੇ ਉੱਥੇ ਪੰਜਾਬੀ ਵਾਲਾ ਜਿਹੜਾ ਵਸੋਂ ਵਾਲਾ ਬਾਜ਼ਾਰ ਸੀ ਉਹ ਡਿਵੈਲਪ ਹੋਇਆ। ਸੋ ਹੁਣ ਤਾਂ ਕਹਿ ਲਓ ਕਿ ਇਹ ਸਾਰਾ ਦਾ ਸਾਰਾ ਏਰੀਆ ਜਿਹੜਾ ਜੀ ਉਹ ਪੰਜਾਬ ਹੀ ਦੇਖਣ ਨੂੰ ਲੱਗਦਾ। ਪਹਿਲੀਆਂ ਦੇ ਵਿੱਚ ਜਦੋਂ ਮਾਲਟਨ ਦੇ ਵਿੱਚ ਲੰਘਦੇ ਹੁੰਦੇ ਸੀ ਤੇ ਜਦੋਂ ਹਰ ਚੌਥੀ ਪੰਜਵੀਂ ਕਾਰ ਜਿਹੜੀ ਆ ਜੀ ਉਹ ਪੰਜਾਬੀਆਂ ਨੇ ਦੱਸਣੀ ਤੇ ਉਦੋਂ ਬੜੇ ਫਖਰ ਦੇ ਨਾਲ ਛਾਤੀ ਫਲਾ ਕੇ ਇਹ ਗੱਲ ਕੀਤੀ ਜਾਂਦੀ ਹੁੰਦੀ ਸੀ ਵੀ ਉਹ ਦਿਨ ਦੂਰ ਨਹੀਂ ਵੀ ਜਦੋਂ ਅਸੀਂ ਆਹ ਸਾਰਾ ਪੰਜਾਬ ਬਣਾ ਲੈਣਾ। ਪਰ ਹੁਣ ਥੋੜਾ ਜਿਹਾ ਮਾਹੌਲ ਚੇਂਜ ਹੋ ਗਿਆ, ਹੁਣ ਅਸੀਂ ਉਹਨਾਂ ਉਸ ਗੱਲ ਤੋਂ ਫਿਕਰਮੰਦ ਆ ਕਿ ਯਾਰ ਕਿਤੇ ਇਹ ਪੰਜਾਬ ਹੀ ਨਾ ਬਣ ਜਾਏ। ਪੰਜਾਬ ਨੂੰ ਜਦੋਂ ਅਕਾਲੀ ਸਰਕਾਰ ਸੀ, ਜਦੋਂ ਅਕਾਲੀ ਸਰਕਾਰ ਰਿਪੀਟ ਹੋਈ ਆ, ਕਿਉਂਕਿ ਸੁਖਬੀਰ ਬਾਦਲ ਹੋਰੀ ਜਿਹੜੇ ਸਨ ਉਹ ਅਮਰੀਕਾ ਦੇ ਵਿੱਚੋਂ ਪੜ ਕੇ ਗਏ ਸਨ ਔਰ ਉੱਥੇ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਵਾਂਗੇ। ਇੱਕ ਇਲੈਕਸ਼ਨ ਜਿਹੜੀ ਹੈ ਜੀ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਤੇ ਲੜੀ ਸੀ ਉਹਨਾਂ ਨੇ। ਚਲੋ ਫਿਰ ਬਾਅਦ ਦੇ ਵਿੱਚ ਇੱਥੋਂ ਤੱਕ ਗੱਲ ਆ ਗਈ ਵੀ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਭਾਈ, ਇੰਨਾ ਹੀ ਬਹੁਤ ਆ। ਹੁਣ ਇੱਦਾਂ ਹੀ ਇੱਥੇ ਆਪਾਂ ਕਰਦੇ ਹੁੰਦੇ ਸੀ ਭਾਈ ਅਸੀਂ ਆ ਇੱਥੇ ਪੰਜਾਬ ਬਣਾ ਲਵਾਂਗੇ। ਜਦੋਂ ਕਿਤੇ ਵੱਡੇ ਮੇਲੇ ਹੋਣੇ ਉਸ ਮੇਲੇ ਦੇ ਉੱਪਰ 25-30-50,000 ਬੰਦਾ ਇਕੱਠਾ ਹੋ ਜਾਣਾ ਉਦੋਂ ਬੜਾ ਫਖਰ ਕਰਨਾ ਮੇਲਾ ਵੀ ਬਣਾ ਲਿਆ ਪੰਜਾਬ। ਜਦੋਂ ਨਗਰ ਕੀਰਤਨਾਂ ਤੇ ਜਾਣਾ ਉੱਥੇ 1,00,000-1,50,000-2,00,000 ਜਾਂ ਫਿਰ ਬੀਸੀ ਵਾਲੇ ਪਾਸੇ ਤੇ ਕਹਿ ਲਓ ਕਿ 5-5 ਲੱਖ ਜਾਂ ਉਸ ਤੋਂ ਵੀ ਵੱਧ ਸੰਗਤ ਜਿਹੜੀ ਸੀ ਉਹ ਸ਼ਿਰਕਤ ਕਰਦੀ ਸੀ। ਉਦੋਂ ਆਪਣੇ ਪੰਜਾਬੀ ਅਕਸਰ ਇਹ ਜੁਮਲਾ ਵਰਤਦੇ ਹੁੰਦੇ ਸੀ ਭਈ ਆਪਾਂ ਕੈਨੇਡਾ ਦਾ ਪੰਜਾਬ ਹੀ ਬਣ ਗਿਆ, ਚੁਟਕਲੇ ਇਸ ਤੇ ਬਣਨ ਲੱਗ ਪਏ ਸੀ। ਪਰ ਹੁਣ ਜਿਹੜਾ ਜੀ ਉਹ ਆਪਾਂ ਸਾਰੇ ਤੜਕਦੇ ਹਾਂ ਵੀ ਕਿਤੇ ਪੰਜਾਬ ਹੀ ਨਾ ਬਣ ਜਾਏ। ਹਾਲਾਤ ਇਹ ਨੇ ਵੀ ਹੌਲੀ 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 ਜਿਹੜੀਆਂ ਸਾਡੀਆਂ ਆਦਤਾਂ ਦੇ ਵਿੱਚ ਤਬਦੀਲੀ ਆਈ। ਹੁਣ ਅਸੀਂ ਜੇ ਆਪਾਂ ਚੜ੍ਹਦੇ ਪੰਜਾਬ ਦੀ ਹੀ ਗੱਲ ਕਰੀਏ ਜਿਹਦੇ ਵਿੱਚ ਬਹੁ ਗਿਣਤੀ ਜਿਹੜੀ ਹੈ ਜੀ ਉਹ ਸਿੱਖ ਵਸਾਉਂਦੀ ਹੈ ਔਰ ਉੱਥੇ ਕਹਿ ਲਓ ਕਿ ਅਸੀਂ ਜਿਹੜਾ ਸਾਡਾ ਇਤਿਹਾਸ ਹੈ, ਇਤਿਹਾਸ ਸਾਡਾ ਮਾਣ ਮੱਤਾ, ਅਸੀਂ ਬਹੁਤਾ ਇਤਿਹਾਸ ਜਿਹੜਾ ਜੀ ਉਹ ਆਪਣੇ ਰਾਗੀਆਂ ਢਾਡੀਆਂ ਕੋਲੋਂ ਸੁਣਿਆ। ਅਸੀਂ ਧਾਰਮਿਕ ਸਟੇਜਾਂ ਤੋਂ ਹੀ ਆਪਣਾ ਇਤਿਹਾਸ ਸੁਣਦੇ ਆਏ ਹਾਂ। ਪੜ੍ਹਨ ਦੀ ਜਾਂ ਫਿਰ ਜੋ ਬਿਰਤਾਂਤ ਪੁਰਾਤਨ ਸਮੇਂ ਦੇ ਵਿੱਚ ਬਣੇ ਰਹੇ ਨੇ ਉਹਨਾਂ ਬਿਰਤਾਂਤ ਬਾਰੇ ਖੋਜ ਕਰਨ ਦੀ ਆਦਤ ਜਿਹੜੀ ਆ ਉਹ ਸਾਡੀ ਬਹੁ ਗਿਣਤੀ ਨੂੰ ਨਹੀਂ ਪਈ। ਉਹ ਸਾਡੇ ਜਿਹੜੇ ਉਹ ਪ੍ਰਚਾਰਕ ਸਨ ਉਹ ਵੀ ਬਹੁਤੇ ਖੋਜੀ ਜਾਂ ਫਿਰ ਪੜ੍ਹੇ ਲਿਖੇ ਨਹੀਂ ਸਨ, ਕਿਉਂਕਿ ਉਹਨਾਂ ਨੇ ਇੱਕ ਢੰਗ ਦੇ ਨਾਲ ਧੰਦੇ ਦੀ ਸਿੱਖੀ ਅਪਣਾਈ। ਉਹਨਾਂ ਨੇ ਉਸ ਪ੍ਰਚਾਰ ਨੂੰ ਇੱਕ ਧੰਦੇ ਵਜੋਂ ਹੀ ਅਡਾਪਟ ਕੀਤਾ ਤੇ ਧੰਦੇ ਵਜੋਂ ਹੀ ਉਸ ਨੂੰ ਸਮਝਿਆ, ਜਿਸ ਦੀ ਵਜ੍ਹਾ ਕਰਕੇ ਨੁਕਸਾਨ ਇਹ ਹੋਇਆ ਕਿ ਸਾਡੀ ਬਹੁਤੀ ਜਨਸੰਖਿਆ ਜਿਹੜੀ ਹੈ ਜੀ ਉਹ ਖੂਹ ਦੇ ਡੱਡੂ ਬਣ ਗਈ। ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਬਹੁਤੀਆਂ ਪਰੰਪਰਾਵਾਂ ਦੇ ਨਾਂ ਦੇ ਉੱਪਰ ਉਹ ਇਹੋ ਜਿਹੀਆਂ ਗਲਤ ਚੀਜ਼ਾਂ ਜਿਹੜੀਆਂ ਸਨ ਉਹ ਅਸੀਂ ਧਾਰਨ ਕਰ ਲਈਆਂ ਕਿ ਜਿਸ ਦਾ ਸਿੱਖੀ ਦੇ ਨਾਲ ਜਾਂ ਜਿਸ ਦਾ ਧਰਮ ਦੇ ਨਾਲ ਕੋਈ ਵਾਹ ਵਾਸਤਾ ਹੈ ਹੀ ਨਹੀਂ। ਅਸੀਂ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਿਉਂਕਿ ਜਿਹੜੇ ਉੱਥੇ ਵੀ ਪ੍ਰਬੰਧਕ ਬੈਠੇ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਜਿਹੜੀ ਹੈ ਜੀ ਉਹ ਖੋਜੀ ਜਾਂ ਫਿਰ ਬਾਹਲੀ ਜ਼ਿਆਦਾ ਪੜ੍ਹੀ ਲਿਖੀ ਨਹੀਂ, ਕਿਉਂਕਿ ਸਾਨੂੰ ਪੁਜਾਰੀ ਨੇ ਸਿਖਾਇਆ ਹੀ ਇਹ ਆ ਕਿ ਅਸੀਂ ਸ਼ਰਧਾ ਰੱਖਣੀ ਆ। ਹਾਂਜੀ, ਅੰਤਰਜਾਮੀ ਪੁਰਖ ਵਧਾ ਤੇ ਸ਼ਰਧਾ ਮਨ ਕੀ ਪੂਰੇ, ਔਰ ਅਸੀਂ ਕੀਰਤਨ ਸੋਲੇ ਚ ਪੜ੍ਹਦੇ ਵੀ ਆ ਇਹ ਜਦੋਂ ਖਤਮ ਕਰਦੇ ਹਾਂ। ਸ਼ਰਧਾ ਦਾ ਮਤਲਬ ਹੁੰਦਾ ਇੱਛਾ, ਤੁਹਾਡੀ ਇੱਛਾ ਕੀ ਆ, ਔਰ ਅਸੀਂ ਸ਼ਰਧਾ ਦੇ ਭਾਵ ਹੋਰ ਲੈ, ਸ਼ਰਧਾ ਦੇ ਭਾਵ ਅਸੀਂ ਸਮਰਪਣ ਦੇ ਰੂਪ ਦੇ ਵਿੱਚ ਲੈ, ਪਰ ਨਹੀਂ ਉਹ ਤੁਹਾਡੀ ਇੱਛਾ ਹੈ ਕਿ ਤੁਸੀਂ ਰੱਬ ਤੋਂ ਚਾਹੁੰਦੇ ਕੀ ਹੋ। ਜੇ ਤੁਸੀਂ ਇਸ ਵਿਧੀ ਦੇ ਨਾਲ ਇਸ ਢੰਗ ਦੇ ਨਾਲ ਉਹਦੀਆਂ ਮਿੰਨਤਾਂ ਕਰਦੇ ਹੋ ਤੇ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਸਕਦਾ, ਕਿਉਂਕਿ ਜੇ ਇਸ ਸਭਿਅਤਾ ਦੇ ਵਿੱਚੋਂ ਅਸੀਂ ਆਏ ਹਾਂ ਕਿਉਂਕਿ ਸਾਡਾ ਬੇਸ ਜਿਹੜਾ ਹੈ ਉਹ ਹੈ ਹੀ ਵਰਤੇ ਸ਼ਰਾਬ। ਵਰਤੇ ਸ਼ਰਾਬ ਕੀ ਆ? ਲਾਲਚ ਤੇ ਡਰ, ਔਰ ਇਹ ਇਨਸਾਨੀ ਫਿਤਰਤ ਵੀ ਆ। ਉਹ ਚਾਹੇ ਤੁਸੀਂ ਧਰਮਾਂ ਤੋਂ ਉੱਪਰ ਜਿਹੜੇ ਉੱਠ ਕੇ ਬੈਠੇ ਨੇ ਉਹਨਾਂ ਦੀ ਸੁਭਾਅ ਲਾ ਲਓ ਜਾਂ ਫਿਰ ਉਹ ਕਿਸੇ ਵੀ ਧਰਮ ਨੂੰ ਮੰਨਦੇ ਨੇ, ਸਾਡਾ ਸਾਰਾ ਕੁਛ ਟਿਕਿਆ ਹੀ ਉਸ ਤੇ ਆ, ਡਰ ਤੇ ਲਾਲਚ ਤੇ। ਇਨਸਾਨ ਹੱਥ ਹੀ ਦੋ ਜਗ੍ਹਾ ਜੋੜਦਾ, ਇੱਕ ਉਹ ਜਿਹਦੇ ਤੋਂ ਉਹਨੂੰ ਡਰ ਲੱਗਦਾ, ਜਿਹ ਤੋਂ ਕੁੱਟ ਪੈ ਸਕਦੀ ਆ, ਪੰਜਾਬੀ ਚ ਕਹਿ ਲਓ ਛਿੱਤਰ ਪੈ ਸਕਦੇ, ਦੂਜਾ ਉਹ ਜਿੱਥੋਂ ਉਹਨੂੰ ਕੋਈ ਲੱਭਤਿਆ, ਜਿੱਥੋਂ ਉਹਨੂੰ ਕੋਈ ਲਾਲਚ ਆ, ਜਿੱਥੇ ਉਹਨੂੰ ਕੋਈ ਗਾਉਂ ਆ। ਇਹ ਇਨਸਾਨੀ ਫਿਤਰਤ ਦਾ, ਇਨਸਾਨੀ ਸੁਭਾਅ ਦਾ ਇੱਕ ਵੱਡਾ ਪੱਖ ਹੈ। ਸੋ ਪੰਜਾਬ ਦੇ ਵਿੱਚ ਜਿਹੜਾ ਜੀ ਪੰਜਾਬ ਜਿਹੜੀ ਇੱਕ ਕਹਿ ਲਓ ਕਿ ਪੰਜਾਬੀਆਂ ਦਾ ਸੁਭਾਅ, ਕਿਉਂਕਿ ਆਪਾਂ ਜਦੋਂ ਉਹਨਾਂ ਸਮੇਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਇੱਕ ਅਖਾਣ ਬੜਾ ਮਸ਼ਹੂਰ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਹੇਮਾ, ਕਿਉਂਕਿ ਜਦੋਂ ਸਾਰਾ ਭਾਰਤ ਇਕੱਠਾ ਹੁੰਦਾ ਸੀ ਜਿਹਦੇ ਵਿੱਚ ਕਿਉਂਕਿ ਹੁਣ ਚਾਹੇ ਉਹ ਆਪਾਂ ਪਾਕਿਸਤਾਨ ਕਹਿ ਲਈਏ ਤੇ ਚਾਹੇ ਭਾਰਤ ਕਹਿ ਲਈਏ, ਜਦੋਂ ਸਾਰੇ ਇਕੱਠੇ ਹੁੰਦੇ ਸੀ, ਜਦੋਂ ਮੁਗਲ ਜਿਹੜੇ ਸਨ ਉਹ ਇਸ ਖਿੱਤੇ ਚ ਵੜਦੇ ਹੁੰਦੇ ਸੀ ਦਰਾ ਖੈਬਰ ਦੇ ਰਾਹੀਂ, ਤੇ ਕਹਿ ਲਓ ਕਿ ਸਭ ਤੋਂ ਪਹਿਲਾਂ ਪੰਜਾਬ ਨੂੰ ਉਹਨਾਂ ਦੇ ਨਾਲ ਦੋ ਹੱਥ ਕਰਨੇ ਪੈਂਦੇ ਹੁੰਦੇ ਸੀ। ਡਾਂਗ ਸੂਟਾ ਜਿਹੜਾ ਸੀਗਾ ਉਹ ਤੇ ਪਹਿਰਾ ਪੰਜਾਬੀਆਂ ਨੂੰ ਵੀ ਦੇਣਾ ਪੈਂਦਾ ਹੁੰਦਾ ਸੀ। ਪੰਜਾਬੀਆਂ ਨੂੰ ਹਰਾਉਣ ਤੋਂ ਬਾਅਦ ਦੇ ਵਿੱਚ ਹੀ ਉਹ ਬਾਕੀ ਦੇ ਭਾਗਾਂ ਦੇ ਵਿੱਚ ਜਾ ਸਕਦੇ ਹੁੰਦੇ ਸੀ। ਔਰ ਪੰਜਾਬੀਆਂ ਦਾ ਸੁਭਾਅ ਵੀ ਜਿਹੜਾ ਸੀਗਾ ਜੀ ਉਹ ਥੋੜਾ ਅਣਖੀਲਾ ਝਗੜੀਲਾ ਤੇ ਡਾਂਗ ਦੇ ਉੱਪਰ ਡੇਰਾ ਰੱਖਣ ਵਾਲਾ ਬਣ ਗਿਆ। ਫਿਰ ਕਹਿ ਲਓ ਕਿ ਵੰਡ ਹੁੰਦੀ ਆ ਪੰਜਾਬ ਦੀ, ਅਸਲ ਦੇ ਵਿੱਚ ਜੇ 47 ਦੀ ਵੰਡ ਕਹੀਏ ਨਾ 47 ਦੇ ਵਿੱਚ ਭਾਰਤ ਨਹੀਂ ਵੰਡਿਆ ਗਿਆ। ਅਸਲ ਵਿੱਚ ਦੇਖੀਏ ਕਿ 47 ਦੇ ਵਿੱਚ ਪੰਜਾਬ ਹੀ ਵੰਡਿਆ ਗਿਆ ਔਰ ਉਸ ਪੰਜਾਬ ਨੂੰ ਵੰਡਣ ਪਿੱਛੇ ਵੀ ਬਹੁਤ ਸ਼ਾਤਰ ਦਿਮਾਗਾਂ ਦਾ ਕੰਮ ਸੀ, ਚਾਹੇ ਅੰਗਰੇਜ਼ ਸੀ ਤੇ ਚਾਹੇ ਇਧਰਲੇ ਪਾਸੇ ਵਾਲੇ ਕਾਲੇ ਅੰਗਰੇਜ਼ ਸੀ। ਉਹਨਾਂ ਨੂੰ ਇਹ ਗੱਲ ਪਤਾ ਸੀ ਵੀ ਜੇ ਕਿਤੇ ਇਹ ਖਿੱਤਾ ਜਿਹੜਾ ਆ ਉਹ ਸਾਰਿਆਂ ਦਾ ਸਾਰਾ ਇਕੱਠਾ ਰਹਿ ਗਿਆ ਤੇ ਫਿਰ ਅਸੀਂ ਲੀਕ ਜਿੱਥੇ ਮਰਜ਼ੀ ਵੱਲ ਗਏ ਫਿਰ ਉਸ ਲੀਕ ਦਾ ਮਤਲਬ ਕੋਈ ਨਹੀਂ ਰਹਿ ਜਾਂਦਾ, ਕਿਉਂਕਿ ਜਿਹੋ ਜਿਹਾ ਇਹਨਾਂ ਦਾ ਸੁਭਾਅ ਹੈ, ਜਿਹੋ ਜਿਹਾ ਕਿਸੇ ਤੋਂ ਡਰਦੇ ਡੁਰਦੇ ਹੈ ਨਹੀਂ। ਇਹਨਾਂ ਦਾ ਕਿਸੇ ਨਾ ਕਿਸੇ ਵੇਲੇ ਵੀ ਇਹਨਾਂ ਦਾ ਮੂਡ ਕੀਤਾ ਤੇ ਆ ਕੇ ਤੇ ਕਿਆ ਕਹਿੰਦੇ ਨਹੀਂ ਭਾਈ ਆਹ ਸਾਡਾ ਹੋ ਗਿਆ ਔਰ ਉਹਨਾਂ ਨੇ ਵੰਡਿਆ ਹੀ ਇਸ ਢੰਗ ਦੇ ਨਾਲ। ਉਸ ਤੋਂ ਬਾਅਦ ਦੇ ਵਿੱਚ ਵੀ ਫਿਰ ਸੂਤ ਨਹੀਂ ਆਇਆ, ਫਿਰ ਸਾਡੇ ਜਿਹੜੇ ਅੱਜ ਤਖਤੀਆਂ ਪਾ ਕੇ ਦਰਬਾਰ ਸਾਹਿਬ ਦੇ ਵਿੱਚ ਬੈਠੇ ਨੇ ਜਾਂ ਫਿਰ ਬਾਕੀ ਦੇ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਬੈਠੇ ਨੇ, ਇਹਨਾਂ ਦੇ ਹੀ ਪੂਰਵਜਾਂ ਨੇ ਜਿਹਨਾਂ ਨੂੰ ਆਪਾਂ ਅਕਾਲੀ ਕਹਿੰਦੇ ਹਾਂ ਉਹਨਾਂ ਨੂੰ ਮੋਹਰੇ ਲਾ ਤਾ ਔਰ ਇਹਨਾਂ ਨੇ ਆਪਣੀ ਸਿਆਸੀ ਭੁੱਖ ਵਾਸਤੇ ਪੰਜਾਬੀ ਸੂਬੇ ਤੋਂ ਸੂਬੀ ਬਣਾ ਲਈ। ਪੰਜਾਬ ਜੇ ਅੱਜ ਹਰਿਆਣਾ ਜਾਂ ਹਿਮਾਚਲ ਇਹ ਸਾਰਾ ਇਕੱਠਾ ਪੰਜਾਬ ਹੁੰਦਾ ਤੇ ਫਿਰ ਬਾਕੀ ਦੇ ਭਾਰਤ ਦਾ ਇੰਡੀਆ ਦਾ ਰਵੱਈਆ ਜਿਹੜਾ ਸੀਗਾ ਉਹ ਇਸ ਸਟੇਟ ਪ੍ਰਤੀ ਕੁਝ ਹੋਰ ਹੋਣਾ ਸੀ। ਪਰ ਉਹਦੇ ਫਿਰ ਟੁਕੜੇ ਕਰ ਦਿੱਤੇ, ਫਿਰ ਟੁਕੜੇ ਕਰਨ ਤੋਂ ਬਾਅਦ ਦੇ ਵਿੱਚ ਫਿਰ ਚਲਾ ਕੇ ਕਰਦੇ ਰਹੇ ਕਿ ਜਦੋਂ ਕਿਤੇ ਪੰਜਾਬ ਦਾ ਦਿੱਲੀ ਦੇ ਨਾਲ ਪੇਚਾ ਪੈਂਦਾ ਪੰਜਾਬ ਦਾ ਉਹ ਹੀ ਹਿੱਸਾ ਜਿਹੜਾ ਵਿੱਚੋਂ ਕੱਟਿਆ ਸੀ ਉਸ ਨੂੰ ਮੂਹਰੇ ਕਰ ਦਿੱਤਾ ਜਾਂਦਾ ਸੀ ਥਾਪੀ ਮਾਰ ਕੇ ਕਿ ਭਾਈ ਲੜੋ ਤੁਸੀਂ ਆਪਸ ਵਿੱਚ। ਸੋ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਸਰਕਾਰ ਉੱਥੇ ਜਿਹੜੀ ਮਰਜ਼ੀ ਰਹੀ ਹੋਵੇ, ਚਾਹੇ ਕਾਂਗਰਸ ਦੀ ਰਹੀ ਹੋਵੇ ਤੇ ਚਾਹੇ ਹੁਣ ਬੀਜੇਪੀ ਰਹੀ ਹੋਵੇ, ਫਾਰਮੂਲੇ ਉਹ ਹੀ ਪੁਰਾਣੇ ਜਿਹੜੇ ਨੇ ਜੀ ਉਹ ਚੱਲਦੇ ਆਉਂਦੇ ਨੇ। ਹੁਣ ਕਿਸਾਨ ਅੰਦੋਲਨ ਵੇਲੇ ਇੱਕ ਨੈਰੇਟਿਵ ਜਿਹੜਾ ਸੀਗਾ ਹੋਰ ਬਣਿਆ ਸੀ, ਪਹਿਲੀ ਵਾਰੀ ਪੰਜਾਬੀ ਅਤੇ ਹਰਿਆਣਵੀ ਇਹ ਦੋਨੇ ਜਿਹੜੇ ਸਨ ਉਹ ਆਪਸ ਵਿੱਚ ਸਹਿਮਤ ਦਿਸੇ ਔਰ ਅਸਟੈਬਲਿਸ਼ਮੈਂਟ ਵਾਸਤੇ ਕਹਿ ਲਓ ਕਿ ਇੱਕ ਬੜਾ ਵੱਡਾ ਚੈਲੰਜ ਸੀ ਵੀ ਯਾਰ ਵੀ ਜਿਹਨਾਂ ਨੂੰ ਅਸੀਂ ਇੱਕ ਦੂਜੇ ਦੇ ਸਾਹਮਣੇ ਖੜੇ ਕਰਨੇ ਸੀ ਉਹ ਤੇ ਇੱਕ ਦੂਜੇ ਨਾਲ ਲੜਨ ਲੱਗ ਪਏ, ਇੱਕ ਦੂਜੇ ਨਾਲ ਇਕੱਠੇ ਹੋ ਗਏ, ਹੁਣ ਉਸ ਨੂੰ ਜਿਹੜਾ ਜੀ ਉਹ ਕਿਸ ਢੰਗ ਦੇ ਨਾਲ ਬਦਲਣ। ਉਹ ਚਾਲਾਂ ਉੱਥੋਂ ਤੁਰਦੀਆਂ ਤੁਰਦੀਆਂ ਇੱਥੋਂ ਤੱਕ ਵੀ ਪਹੁੰਚ ਗਈਆਂ, ਪਰ ਅੱਜ ਆਪਾਂ ਗੱਲ ਜਿਹੜੀ ਆ ਉੱਥੇ ਦੀ ਹੀ ਕਰਨੀ ਹੈ। ਪਰ ਉਸ ਤੋਂ ਪਹਿਲਾਂ ਕਿ ਆਪਾਂ ਹੋਰ ਇਸ ਗੱਲ ਨੂੰ ਅੱਗੇ ਤੁਰੀਏ, ਇੱਕ ਕਾਲਰ ਨੇ ਲਾਈਨ ਤੇ ਤੇ ਉਹਨਾਂ ਕਾਲਰ ਦੇ ਨਾਲ ਗੱਲਬਾਤ ਕਰਕੇ ਤੇ ਫਿਰ ਆਪਾਂ ਇਸ ਗੱਲ ਨੂੰ ਅੱਗੇ ਤੁਰਦੇ ਹਾਂ। ਹਾਂਜੀ ਜੀ, ਆਇਆਂ ਨੂੰ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਜੀ, ਜਸਪਾਲ ਸਿੰਘ ਬੋਲਦਾ ਜੀ ਕਰਤਾਰਪੁਰ ਵਾਲਾ। ਤੁਸੀਂ ਗੱਲ ਕੀਤੀ ਰਾਗੀ ਢਾਡੀ, ਇਹਨਾਂ ਤੋਂ ਸਿਰਫ ਆਪਣੇ ਕਹਿੰਦੇ ਹੁੰਦੇ ਮਾਇਆ ਨਾਲ ਹੀ ਮਤਲਬ। ਇੱਥੇ ਇੱਕ ਦੋ ਵਾਰੀ ਗੁਰਦੁਆਰੇ ਮੈਂ ਢਾਡੀ ਸਿੰਘਾਂ ਨੂੰ ਪੁੱਛਿਆ, ਮੈਂ ਕਿਹਾ ਵੀ ਉਹ ਨਾਂ ਵੀ ਮਾਤਾ ਗੁਜਰੀ ਦੇ ਗੁਰਦੁਆਰੇ ਦਾ ਨਾਂ ਰੱਖਿਆ, ਉਹ ਕਹਿੰਦਾ ਮਾਤਾ ਗੁਜਰੀ ਦੇ ਨਾਂ ਤੇ ਕੋਈ ਗੁਰਦੁਆਰਾ ਹੀ ਨਹੀਂ ਹੈ। ਮੈਂ ਉਹਨੂੰ ਬਾਅਦ ਚ ਸਾਰਾ ਜਦੋਂ ਕਥਾ ਬਾਹਰ ਨਿਕਲੇ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਤੁਸੀਂ ਢਾਡੀ ਦੇ? ਕਹਿੰਦੇ ਹਾਂਜੀ। ਮੈਂ ਕਿਹਾ ਜੀ ਮੈਂ ਕਰਤਾਰਪੁਰ? ਕਹਿੰਦੇ ਹਾਂਜੀ ਹਾਂਜੀ, ਅਸੀਂ ਪ੍ਰੋਗਰਾਮ 30-40 ਸਾਲ ਕੀਤਾ ਜੀ ਕਹਿੰਦੇ ਉੱਥੇ। ਮੈਂ ਕਿਹਾ ਜੀ ਮਾਤਾ ਗੁਜਰੀ ਦੇ ਪੇਕਾ ਪਿੰਡ ਕਿੱਥੇ ਆ ਜੀ? ਸਾਨੂੰ ਦੇਖਿਓ ਉਹ ਪਤਾ ਹੀ ਨਹੀਂ ਹੈ। ਆਹ ਤੇ ਸਾਡੇ ਢਾਡੀਆਂ ਰਾਗੀਆਂ ਦਾ ਹਾਲ ਹੈ ਜੀ। 40 ਸਾਲ ਜੇ ਇਸ ਬੰਦੇ ਨੇ ਉੱਥੇ ਢਾਡੀ ਜਾਂਦਾ ਰਿਹਾ ਹੋਵੇ ਉਹਨਾਂ ਨੂੰ ਨੀ ਪਤਾ ਇਹ ਹਾਲ ਹੈ ਉਹਨਾਂ ਨੂੰ? ਹਾਂਜੀ
ਕਰਦੇ ਹੁੰਦੇ ਆ।
ਇਹਨਾਂ ਨਾ ਸਿਰਫ ਇਹਨਾਂ ਨੇ ਸਾਨੂੰ ਸਿਖਾਇਆ ਹੀ ਕੁਛ ਨਹੀਂ ਆ, ਇੱਥੇ ਵੀ ਆਣ ਕੇ ਇਹ ਜਿਹੜੇ ਰਾਗੀ ਢਾਡੀ ਆ ਇਹਨਾਂ ਨੂੰ ਸਿਰਫ ਇਹਨਾਂ ਨੇ ਹੇਠ ਸਪੀਚਾਂ ਬਸ ਚੱਕ ਦਿਓ ਸੱਲ ਦਿਓ ਸਵਾਏ ਇਸ ਤਰ੍ਹਾਂ ਕੁਛ ਨੀ ਕੀਤਾ ਹੈਗਾ। ਇਹ ਕਮੇਟੀਆਂ ਦਾ ਵੀ ਕਸੂਰ ਆ ਤੇ ਸਾਡਾ ਵੀ ਕਸੂਰ ਆ, ਅਸੀਂ ਪੜਿਆ ਕੁਛ ਨਹੀਂ। ਅਸੀਂ ਤੇ ਚਲੋ ਉੱਥੇ ਕਰਤਾਰਪੁਰ ਦੇ ਰਹਿਣ ਹੋਣ ਕਰਕੇ ਪਤਾ ਸੀ, ਇੱਥੇ ਉਸ ਤੋਂ ਪਹਿਲਾਂ ਵੀ ਇੱਕ ਦੋ ਢਾਡੀ ਆਏ ਸੀ ਉਹਨਾਂ ਨੇ ਪੁੱਛਿਆ ਆਰ ਕੇ ਚਪੜ ਸਾਰੇ ਕਹਿੰਦੇ ਗੁਰੂ ਕੇ ਮਹਿਲ ਅੰਮ੍ਰਿਤਸਰੀ ਹੈ ਜੀ। ਇਹਨਾਂ ਨੂੰ ਮੇਨ ਤੇ ਆਪਣੇ ਦਾ ਪਤਾ ਨੀ ਹੈਗਾ, ਬਾਕੀ ਇਹਨਾਂ ਨੇ ਪ੍ਰਚਾਰ ਕੀ ਕਰਨਾ ਹੈ? ਆਹ ਹਾਲ ਹੈ ਜੀ ਇੱਥੇ
ਜੀ। ਜੀ
ਹਾਂਜੀ, ਇਹ ਮੇਰੇ ਨਾਲ ਹੋਈ ਗੱਲ, ਮੈਂ ਤੈਨੂੰ ਆਪਣੀ ਹੱਡ ਵਿੱਚ ਹੀ ਦੱਸੀ ਹੈ।
ਬਹੁਤ ਬਹੁਤ ਧੰਨਵਾਦ ਜੀ,
ਮਿਹਰਬਾਨੀ,
ਬਹੁਤ ਬਹੁਤ ਧੰਨਵਾਦ। ਸੋ ਇਹ ਗੱਲ ਸੀ ਕਾਲਰ ਦੀ ਕਿ ਇਸ ਢੰਗ ਦੇ ਨਾਲ ਜਿਹੜਾ ਅਨਦਰ ਕਾਲਰ। ਹਾਂਜੀ ਸਤਿ ਸ੍ਰੀ ਅਕਾਲ ਜੀ।
ਰਾਣਾ ਜੀ ਸਤਿ ਸ੍ਰੀ ਅਕਾਲ ਸਭ ਨੂੰ ਜੀ।
ਕੀ ਹਾਲ ਚਾਲ? ਠੀਕ ਠਾਕ ਹੋ?
ਠੀਕ ਹੈ ਰਾਣਾ ਜੀ। ਵੈਸੇ ਜਿਹੜੇ ਢਾਡੀ ਜਥੇ ਹੁੰਦੇ ਆ ਉਹ ਤਾਂ ਜਿਵੇਂ ਆਪਣੇ ਲੋਕ ਗੀਤ ਹੋ ਗਏ, ਧਾਰਮਿਕ ਗਾਥਾਵਾਂ ਗਾਉਣ ਵਾਲੇ ਹੁੰਦੇ। ਮੈਨੂੰ ਲੱਗਦਾ ਪ੍ਰਚਾਰਕ ਦੀ ਬਹੁਤੀ ਡਿਊਟੀ ਇਹਨਾਂ ਦੀ ਹੁੰਦੀ। ਪ੍ਰਚਾਰਕ ਤਾਂ ਆਪਣੇ ਆਪ ਦੇ ਵਿੱਚ ਪ੍ਰਚਾਰਕ ਹੁੰਦੇ ਜਿਹੜੇ ਹਿਸਟਰੀ ਦੱਸਦੇ ਆ। ਹਾਂਜੀ, ਇਹ ਹਿਸਟਰੀ ਦੱਸੀ ਨੂੰ ਜਿਵੇਂ ਆਪਾਂ ਗਾਇਕ ਦੇ ਰੂਪ ਵਿੱਚ ਪੇਸ਼ ਕਰਦੇ ਆ, ਮੈਂ ਇਸ ਤਰ੍ਹਾਂ ਇਹਨਾਂ ਨੂੰ ਸਮਝਦਾ। ਬਾਕੀ ਸੋਚਦਾ ਮੈਂ ਗਲਤ ਹੋਵਾਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ। ਹਾਂਜੀ
ਜੀ।
ਤੇ ਦੂਜੀ ਗੱਲ, ਪੰਜਾਬ ਦੀ ਰਾਣਾ ਜੀ ਬਹੁਤ ਲੰਬੀ ਸਾਜਿਸ਼ ਆ। ਜਿਸ ਤਰ੍ਹਾਂ ਤੁਸੀਂ ਇਹ ਹਿਸਾਬ ਲਾ, ਜਦੋਂ ਅੰਗਰੇਜ਼ ਆ ਵੜਦਾ ਆ ਇੰਡੀਆ ਦੇ ਵਿੱਚ ਤੇ ਸਭ ਤੋਂ ਪਾਵਰਫੁਲ ਰਾਜ ਸੀ ਉਸ ਵੇਲੇ ਪੰਜਾਬ ਦਾ, ਇਹਦੇ ਤੇ ਉਹਨਾਂ ਦੀ ਅੱਖ ਸੀ, ਬੁਰਾ ਜ਼ੋਰ ਲੱਗਾ ਇਹਨਾਂ ਦਾ ਇਹਨੂੰ ਮਤਲਬ ਜਿੱਤਣ ਵਾਸਤੇ। ਜਦੋਂ ਛੱਡਣ ਤੋਂ ਪਹਿਲਾਂ ਉਸ ਵੇਲੇ ਦੀ ਸਭ ਤੋਂ ਜਿਹੜੀ ਪਾਵਰਫੁਲ ਮਿਲਟਰੀ ਇੰਡੀਅਨ ਸਬ ਕੰਟੀਨੈਂਟ ਦੀ ਉਹ ਸਿੱਖ ਰੈਜੀਮੈਂਟ ਅਸੀਂ ਸਾਰੀਆਂ ਹਾਂਜੀ। ਇਹ ਛੱਡ ਕੇ ਇੱਡੇ ਚਲੇ ਜਾਂਦੇ, ਇਹਨਾਂ ਨੂੰ ਪਤਾ ਆ ਵੀ ਇਸ ਮੈਟਰ ਆਫ ਟਾਈਮ ਇਹਨਾਂ ਸਾਰੇ ਜਿਹੜਾ ਸਬ ਕੰਟੀਨੈਂਟ ਇਹਨਾਂ ਨੇ ਕਬਜ਼ਾ ਕਰ ਲੈਣਾ, ਕੋਈ ਇਹਦੇ ਚ ਸ਼ੱਕ ਨੀ, ਕਿਉਂਕਿ ਜਿਹੜੀ ਮਿਲਟਰੀ ਆ ਇਹਦੇ ਕੋਲ ਪਾਵਰ ਹੁੰਦੀ। ਹਾਂਜੀ, ਇਹਦਾ ਕੀ ਇੰਤਜ਼ਾਮ ਕੀਤਾ ਜਾਵੇ? ਤੇ ਤੁਸੀਂ ਇੱਥੋਂ ਤੱਕ ਵੇਖੋ, ਜੇ ਚਾਈਨਾ ਦੀ ਹਿਸਟਰੀ ਪੜ੍ਹੀਏ ਤੇ ਜਿਹੜਾ ਪਹਿਲਾ ਸੀਗਾ ਓਪੀਐਮ ਵਾਰ ਇਹਨੇ ਬ੍ਰਿਟਿਸ਼ ਨੇ ਅਗੇਂਸਟ ਚਾਈਨਾ ਦੇ ਲੜਿਆ, ਉਹਦੇ ਚ ਇਹਨਾਂ ਨੂੰ ਬਹੁਤੀ ਜਿੱਤ ਨਹੀਂ ਹੋਈ। ਮੁੜ ਕੇ ਉਸ ਟਾਈਮ ਦੇ ਦੌਰਾਨ ਜਦੋਂ ਇਹਨਾਂ ਕੋਲ ਪੰਜਾਬ ਦੀ ਮਿਲਟਰੀ ਆ ਰਹੀ ਸੀ, ਫਿਰ ਦੂਜਾ ਓਪੀਐਮ ਵਾਰ ਜਿਹੜਾ ਹਿਸਟਰੀ ਪੜ੍ਹ ਕੇ ਵੇਖੋ ਤਾਂ ਉੱਥੇ ਕਿਵੇਂ ਖਾਲਸਾ ਜੀ ਸਾਡੇ ਜੰਗ ਵਿੱਚ ਫਿਰਦੇ ਕਿ ਨਹੀਂ। ਹਾਂਜੀ, ਇਹਨਾਂ ਨੂੰ ਲੈ ਕੇ ਗਏ, ਇਹਨਾਂ ਨੂੰ ਫਿਰ ਇਹਨਾਂ ਨੇ ਯੂਜ਼ ਕੀਤਾ ਦੋ ਵਰਲਡ ਵਾਰਾਂ ਦੇ ਵਿੱਚ ਬਹੁਤ ਐਕਸਕਲੂਸਿਵਲੀ। ਤੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਸੀਗੀ ਤੇ ਇਹ ਜਦੋਂ ਇਹਨਾਂ ਨੂੰ ਛੱਡ ਜਾਂਦੇ ਆ ਵਿੱਚ ਤੇ ਇਹਨਾਂ ਨੇ ਮਤਲਬ ਜਿਹੜਾ ਆ ਇਹ ਪਾਵਰਫੁਲ ਗਰੁੱਪ ਆ, ਇਹਦਾ ਕੀ ਇੰਤਜ਼ਾਮ ਕੀਤਾ ਜਾਵੇ? ਇਹਨੂੰ ਫਿਰ ਵੰਡਿਆ ਵਿੱਚੋਂ, ਬਿਲਕੁਲ ਅੱਧਾ ਵੰਡਿਆ ਜੀ ਸਵਾਰ ਕੇ ਪੰਜਾਬ ਨੂੰ, ਵੰਡਿਆ ਨੀ ਵੰਡਿਆ ਜਿੱਦਾਂ।
ਬਿਲਕੁਲ,
ਸਾਡੇ ਅਸੀਂ ਗੁਜਰਾਤ ਤੋਂ ਪਿਛਲੇ ਆਏ ਆ, ਸਾਨੂੰ ਕਹਿੰਦੇ ਸਟੋਰੀਆਂ ਦੱਸਣੀਆਂ, ਮੈਂ ਹੁਣ ਉਹ ਤੇ ਨੀ ਸੁਣਨੀਆਂ ਚਾਹੁੰਦਾ। ਪਰ ਜਿਵੇਂ ਅਸੀਂ ਕਹਿ ਦਿੰਦੇ ਅਸੀਂ ਜੇ ਅਸੀਂ ਬਿਲਕੁਲ ਹੀ ਢਾਡੀਆਂ ਤੇ ਹੀ ਸੁੱਟ ਦੀ ਇਹ ਗੱਲ, ਫਿਰ ਸਾਨੂੰ ਹਿਸਟਰੀ ਤੇ ਫਿਰ ਆ ਹਟੀਏ ਤੇ ਸਾਡੀ ਖੁਦ ਦੀ ਹਿਸਟਰੀ ਆ ਅਸੀਂ ਵੀ ਪੜ੍ਹਨੀ ਆ। ਹਾਂਜੀ, ਫਰੋਲ ਫਰੋਲ ਕੇ ਤੇ ਫਿਰ ਉਹ ਤੋਂ ਬਾਅਦ ਆ ਗਈ ਗੱਲ ਪੰਜਾਬ ਦੀ। ਜੇ ਇਹਨਾਂ ਤੋਂ ਇੰਨਾ ਜ਼ਿਆਦਾ ਫਿਰ ਖੱਤਾ ਛੱਡ ਦਿੱਤਾ, ਇਹਨਾਂ ਨੇ ਡਾਮੀਨੈਂਟ ਫਿਰ ਇਸ ਖੱਤੇ ਦੇ ਵਿੱਚ ਰਹਿਣਾ ਤੇ ਪਾਵਰਫੁਲ ਇਹਨਾਂ ਨੇ ਫਿਰ ਬਣ ਜਾਣਾ। ਇਹਨਾਂ ਦੇ ਮੂੰਹ ਚ ਆਪ ਹੀ ਪੰਜਾਬ ਤੋਂ ਪੰਜਾਬੀ ਸੂਬੀ ਪਾ ਕੇ ਇਹਨਾਂ ਨੂੰ ਬਣਾ ਬਣੂ ਕੇ ਦੇ ਦਿਓ। ਮਤਲਬ ਇਹਨਾਂ ਦਾ ਵੱਢ ਵਡਾਂਗਾ ਜਿਹੜਾ ਆ ਚੱਲਦਾ ਹੀ ਆ ਰਿਹਾ। ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਲੈ ਕੇ ਆਉਂਦੀ ਗੱਲ ਕਿ ਉੱਥੇ ਨਹੀਂ ਇਹਨਾਂ ਦੀ ਦਾਲ ਗਾਈ ਇਹਨਾਂ ਨੂੰ ਆਪਸ ਚ ਲੜਾਉਣ ਦੀ ਤੇ ਇੱਥੇ ਲੜਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਇਹਨਾਂ ਦੀਆਂ ਫੇਲ ਹੋ ਜਾਣੀਆਂ ਹੌਲੀ ਹੌਲੀ। ਪੰਜਾਬ ਦੇ ਲੋਕਾਂ ਦੀ ਤੁਸੀਂ ਗੱਲ ਕੀਤੀ, ਅਸੀਂ ਆਪਣਾ ਪੰਜਾਬ ਬਣਾਉਣ ਦੀ ਇੱਥੇ ਗੱਲ ਕਰਦੇ ਹਾਂ, ਬਣਾਉਣਾ ਚਾਹੀਦਾ ਜ਼ਰੂਰ, ਹਰ ਬਣ ਹੀ ਜਾਂਦਾ ਆਪਣੇ ਆਪ, ਪਰ ਕਿਹੋ ਜਿਹਾ ਹੋਣਾ ਚਾਹੀਦਾ ਇਹ ਗੱਲ ਆ। ਜੇ ਆਪਾਂ ਪੰਜਾਬ ਹੀ ਇੱਥੇ ਕਹਿ ਲਈਏ ਨਾ, ਸਾਡਾ ਐਨਕਲੇਵ ਆ ਜਾਂ ਇੱਕ ਕਲੋਨੀ ਵੱਖਰੀ, ਉਹ ਕਿਹੋ ਜਿਹੀ ਉਹਦੀ ਸ਼ਾਨ ਜਿਹੜੀ ਆਪਣੀ ਉਹ ਸਾਡੇ ਹੱਥਾਂ ਵਿੱਚ ਆ, ਉਹ ਜ਼ਰੂਰ ਬਰਕਰਾਰ ਹੋਣੀ ਚਾਹੀਦੀ ਆ। ਕਈ ਉਹਦੇ ਵਿੱਚ ਜਿਹੜੇ ਪਹਿਲੂ ਆ, ਡਿਸਿਪਲਨ ਤੋਂ ਲੱਗ ਕੇ, ਸਫਾਈ ਤੋਂ ਲੱਗ ਕੇ, ਜਿਹੜਾ ਕਾਮਨ ਕੰਡਕਟ ਤੋਂ ਲੱਗ ਕੇ, ਜਿਹੜੇ ਆਪਣੇ ਵਿੱਚ ਭੈੜੇ ਬੰਦੇ ਉਹਨਾਂ ਨੂੰ ਵਿੱਚੋਂ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਘਿਓ ਚੋਂ ਵਾਲ ਕੱਢੀ ਦਾ, ਉਹ ਕੱਢਣਾ ਸਾਡਾ ਫਰਜ਼ ਬਣਦਾ, ਸਰਕਾਰਾਂ ਨੇ ਨਹੀਂ ਕੱਢਣਾ, ਉਹ ਅਸੀਂ ਖੁਦ ਕੱਢਣਾ। ਹਾਂਜੀ, ਅਸੀਂ ਦੱਸਣਾ ਉਹਨਾਂ ਨੂੰ ਹਾਂਜੀ।
ਮੈਂ ਗੱਲ ਉੱਥੇ ਲੈ ਕੇ ਆਉਣੀ ਚਾਹੁੰਦਾ ਸੀ ਕਿ ਹੁਣ ਅਸੀਂ ਕਿਉਂ ਇਹ ਲੋਚਣ ਲੱਗ ਪਏ ਕਿ ਭਾਈ ਕਿਤੇ ਇੱਥੇ ਪੰਜਾਬ ਨਾ ਬਣ ਜਾਏ। ਹੌਲੀ 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 ਪਹਿਲਾਂ ਖਿੱਤੇ ਵੰਡੇ, ਉਸ ਤੋਂ ਬਾਅਦ ਸਾਡੀ ਜਿਹੜੀ ਸੋਚ ਸੀ ਉਸ ਨੂੰ ਕਿਵੇਂ ਪਲਿਊਟ ਕੀਤਾ, ਉਹਦੇ ਵਿੱਚ ਕਿਸ ਕਿਸ ਢੰਗ ਦੇ ਨਾਲ ਜ਼ਹਿਰਾਂ ਘੋਲੀਆਂ ਗਈਆਂ ਕਿ ਅੱਜ ਉੱਥੇ ਵਾਲਾ ਮਾਹੌਲ ਅਸੀਂ ਇੱਥੇ ਨਹੀਂ ਚਾਹੁੰਦੇ। ਅਸੀਂ ਪੰਜਾਬ ਜਿਹੜੇ ਆ ਉਹ ਸ਼ਾਂਤੀ ਪਸੰਦ ਕਹਿ ਲਓ, ਸਿਰੇ ਦੇ ਮਿਹਨਤੀ ਕਹਿ ਲਓ, ਕਿਸੇ ਦੂਜੇ ਦਾ ਦੁੱਖ ਮਹਿਸੂਸ ਕਰਨ ਵਾਲੇ ਕਹਿ ਲਓ, ਕਿਸੇ ਦੂਜੇ ਨੂੰ ਦੁਖੀ ਦੇਖ ਕੇ ਆਪ ਮੁਹਾਰੇ ਹੋ ਕੇ ਤੇ ਉਹਦੀ ਮਦਦ ਕਰਨ ਵਾਲੇ ਕਹਿ ਲਓ। ਹਾਂਜੀ, ਪੰਜਾਬ ਜਿਹੜਾ ਜੀ ਉਹ ਲੁੱਟਣ ਵਾਲਾ ਕਦੇ ਨੀ ਰਿਹਾ ਸੀਗਾ, ਔਰ ਸਾਡੀ ਸੋਚ ਜਿਹੜੀ ਆ ਉਹ ਹੌਲੀ ਹੌਲੀ ਜਿਹੋ ਜਿਹਾ ਸਹਿਤ ਪਰੋਸਿਆ ਗਿਆ, ਜਿਹੋ ਜਿਹੇ ਹਾਲਾਤ ਤਿਆਰ ਕੀਤੇ ਗਏ, ਔਰ ਜਿਸ ਢੰਗ ਦੇ ਨਾਲ ਸਾਨੂੰ ਨਸ਼ੇੜੀ ਬਣਾ ਦਿੱਤਾ ਗਿਆ, ਜਿਸ ਢੰਗ ਦੇ ਨਾਲ ਅਸੀਂ ਨਸ਼ਿਆਂ ਦੇ ਉੱਪਰ ਕਹਿ ਲਓ ਕਿ ਮਾਣ ਕਰਨ ਲੱਗ ਪਏ। ਹਾਂਜੀ, ਫਿਰ ਸਾਨੂੰ ਅਸੀਂ ਖਰੂਦੀ ਨਹੀਂ ਸੀ, ਸਾਨੂੰ ਖਰੂਦੀ ਸਾਬਤ ਕਰਨ ਦੇ ਲਈ ਧਾਰਮਿਕ ਤੌਰ ਦੇ ਉੱਪਰ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਉਸ ਤੋਂ ਬਾਅਦ ਅਸੀਂ ਖਰੂਦ ਤੇ ਜਾਂ ਫਿਰ ਉਸ ਹੁੱਲੜਬਾਜ਼ੀ ਦੇ ਉੱਪਰ ਵੀ ਮਾਣ ਕਰਨ ਲੱਗ ਪਏ, ਚਾਹੇ ਅਸੀਂ ਸੰਗੀਤ ਸੁਣਦੇ ਸੀ ਉਹਦੇ ਜ਼ਰੀਏ। ਗੱਲ ਕੀ ਕਿ ਹਰ ਪਾਸਿਓਂ ਹੀ ਸਾਡੀ ਸੋਚ ਨੂੰ ਪੁਲੀਤ ਕਰਕੇ ਹਾਲਾਤ ਇੱਥੋਂ ਤੱਕ ਲਿਆਂਦੇ ਨੇ, ਔਰ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਜਿਹੜਾ ਜੀ ਔਰ ਉਸੇ ਹੀ ਅਵੇਸਲੇਪਨ ਦੇ ਨਾਲ ਇਹ ਸਾਰਾ ਕੁਝ ਇਸ ਢੰਗ ਨਾਲ ਅਪਣਾ ਲਿਆ ਵੀ ਨਹੀਂ ਭਾਈ ਜਿੱਦਾਂ ਸਾਡਾ ਤਾਂ ਇਹ ਸੁਭਾਅ ਆ ਜੀ।
ਰਾਣਾ ਜੀ, ਵੇਖੋ ਮੈਂ ਸਿੱਧੀ ਗੱਲ ਕਰਾਂਗਾ, ਜਿਹੜੇ ਪੰਜਾਬ ਦੇ ਲੋਕਾਂ ਦੇ ਦੁਖੀ ਆ ਨਾ, ਖਾਸ ਕਰਕੇ ਸਿੱਖਾਂ ਦੇ, ਉਹਨਾਂ ਨੇ ਜੋ ਜ਼ਹਿਰ ਘੋਲਣੋਂ ਤੇ ਨਹੀਂ ਹਟਣਾ, ਇਹਦਾ ਸਾਨੂੰ ਪਤਾ ਆ, ਇੰਨੇ ਇਹ ਨਿਆਣੇ ਨੀ ਹੈਗੇ ਤੇ ਅਸੀਂ ਉਹ ਤੋਂ ਬਚਣਾ। ਜੇ ਇੱਥੇ ਦੇ ਪੰਜਾਬ ਦੀ ਗੱਲ ਕਰਦੇ ਹਾਂ, ਚਲੋ ਇਹ ਇੱਕ ਨੈਚੁਰਲ ਫਨਾਮ ਨਹੀਂ ਹੁੰਦਾ, ਕਿਤੇ ਵੀ ਕੋਈ ਕਮਿਊਨਿਟੀ ਜਾ ਕੇ ਰਹਿੰਦੀ ਉਹਨਾਂ ਦੀ, ਉੱਥੇ ਇੱਕ ਕਮਿਊਨਿਟੀ ਇੱਕ ਬਣ ਜਾਂਦਾ। ਮੰਨ ਲਓ ਸਾਡੇ ਜਲੰਧਰ ਦੇ ਬਾਹਰ ਬਿਹਾਰੀਆਂ ਦੀ ਕਲੋਨੀ ਬਣ ਜਾਂਦੀ, ਲੁਧਿਆਣੇ ਬਣ ਜਾਂਦੀ, ਨੈਚੁਰਲ ਥਿੰਗ। ਪਰ ਅਸੀਂ ਦੇਖਣਾ ਇਹ ਆ ਵੀ ਜੇ ਅਸੀਂ ਇੱਥੇ ਆਪਣਾ ਪੰਜਾਬ ਬਣਾਉਣੇ, ਉਹ ਤੇ ਬਾਕੀ ਦੇ ਜਿਹੜੇ ਇੱਥੇ ਦੇ ਗਰੁੱਪ ਆ ਉਹ ਮਾਣ ਕਰਨ ਵੀ ਹਾਂਜੀ ਆਹ ਆ ਕਿਸੇ ਨੇ ਗਰੁੱਪ ਬਣਾਇਆ। ਇਹ ਗੱਲ ਬਹੁਤ ਹੀ ਜ਼ਰੂਰੀ ਆ, ਇਹੋ ਜਿਹੀ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਆ, ਦੱਸਣੀ ਆ, ਆਪ ਦੱਸਣੀ ਆ ਹਿਸਟਰੀ, ਆਪ ਉਹਨਾਂ ਨੂੰ ਕਹਿਣਾ ਪੜ੍ਹੋ। ਹਾਂਜੀ, ਇਹ ਸਾਡਾ ਫਰਜ਼ ਬਣਦਾ, ਇਹ ਅਸੀਂ ਕਰਨਾ। ਹਾਂਜੀ, ਜੇ ਸਾਡਾ ਪੰਜਾਬ ਹੋਵੇ ਤੇ ਲੋਕੀ ਕਹਿਣ ਆਇਆ ਕੈਨੇਡਾ ਦਾ ਪੰਜਾਬ, ਇੰਡੀਆ ਦਾ ਪੰਜਾਬ
ਜੀ,
ਇਹ ਗੱਲ ਹੋਣੀ ਚਾਹੀਦੀ। ਥੈਂਕ ਯੂ ਰਾਣਾ ਜੀ, ਤੁਹਾਡੇ ਟਾਈਮ ਦਾ ਆਲਵੇਜ਼
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6347384730084 36।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 6473788153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
9059158484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन
स्वागत जी उम्मीद है कि हुण तक दी गलबात तुहानूं जरूर चंगी लग रही होगी अज दा इह प्रोग्राम तुहाडे तक पहुंचदा करन दे लई आपां नूं टॉप चॉइस इलैक्ट्रॉनिक्स दा सहयोग हासिल है टॉप चॉइस इलैक्ट्रॉनिक्स जिहड़ा जी उह तीन लोकेशन तों तुहानूं सेवावां दिंदा आ रिहा चाहे तुसीं किचनर दे विच उहनां दे स्टोर ते पहुंचो चाहे तुसीं गोल्फ दे विच ते चाहे हैड ऑफिस 16 इंटरमॉडल ड्राइव ब्रैम्पटन दे विच सीएन दे यार्ड दे बिल्कुल लागे पहुंच सकदे और इत्थों तुसीं फ्रिज स्टोव वाशर ड्रायर ਜਾਂ ਫਿਰ ਹਰ ਤਰ੍ਹਾਂ ਦਾ ਟੈਲੀਵਿਜ਼ਨ ਤੇ ਵਧੀਆ ਫਰਨੀਚਰ ਜਿਹੜਾ ਜੀ ਹਾਈ ਐਂਡ ਦਾ ਉਹ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ ਔਰ ਮੇਰੇ ਕਹਿਣ ਦੇ ਇੱਕ ਵਾਰੀ ਚੱਕਰ ਜ਼ਰੂਰ ਮਾਰ ਕੇ ਆਇਓ ਇਹਨਾਂ ਦਿਨਾਂ ਦੇ ਵਿੱਚ ਐਡਵਰਟਾਈਜ਼ਮੈਂਟਸ ਬਹੁਤ ਆਉਂਦੀਆਂ ਹੁੰਦੀਆਂ ਕਿਸੇ ਨੇ ਕੋਈ ਲਾਂਡਰੀ ਸੈੱਟ ਜਿਹੜਾ ਜੀ ਉਸੇ ਹੱਥ ਲਾਇਆ ਹੁੰਦਾ ਕਿਸੇ ਨੇ ਵੱਖ ਵੱਖ ਕੰਪਨੀਆਂ ਦੇ ਵੱਖ ਵੱਖ ਕੁਆਲਿਟੀ ਦੇ ਜਿਹੜੇ ਨੇ ਜੀ ਟੈਲੀਵਿਜ਼ਨ ਉਹ ਸੇਲ ਦੇ ਉੱਪਰ ਲਾਏ ਹੁੰਦੇ ਆ ਔਰ ਉਹ ਦਾਅਵਾ ਕਰ ਰਹੇ ਹੁੰਦੇ ਆ ਕਿ ਉਹਨਾਂ ਦੀ ਕੀਮਤ ਜਿਹੜੀ ਹੈ ਜੀ ਉਹ ਸਭ ਤੋਂ ਘੱਟ ਹੈ ਤੁਸੀਂ ਮਾਡਲ ਨੰਬਰ ਲਿਓ ਮਾਡਲ ਨੰਬਰ ਲੈਣ ਤੋਂ ਬਾਅਦ ਉੱਥੇ ਖੜੇ ਖੜੇ ਹੀ ਫੋਨ ਕਰ ਲੈਣਾ ਤੁਸੀਂ ਟੌਪ ਚੋਇਸ ਇਲੈਕਟ੍ਰੋਨਿਕਸ ਦੇ ਉਹਨਾਂ ਨੂੰ ਪੁੱਛਣਾ ਭਾਈ ਵੀ ਆਹ ਚੀਜ਼ ਤੁਸੀਂ ਕਿੰਨੇ ਦੀ ਵੇਚਦੇ ਨਗਾਰਾ ਦਾ ਸਰਦਾਰੀ ਦਾ ਹਵਾਲਾ ਦੇ ਦਿਓਗੇ ਤੇ ਉਸੇ ਵੇਲੇ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਉਹ ਸਸਤੇ ਨੇ ਪਰ ਫਰਕ ਸਿਰਫ ਇੰਨਾ ਕੀ ਆ ਵੀ ਉਹ ਰੌਲਾ ਪਾ ਪਾ ਕੇ ਜਾਂ ਫਿਰ ਚੀਕਾਂ ਮਾਰ ਮਾਰ ਕੇ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਨਹੀਂ ਕਰਦੇ ਜਿਹੋ ਜਿਹਾ ਅੱਜ ਕੱਲ ਰਿਵਾਜ ਚੱਲਿਆ ਆ 905-799-0045-9905-799-0045 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਐਚ ਕੇ ਟਾਇਰ ਸੈਂਟਰ ਦੇ ਨਾਲ ਸੰਪਰਕ ਕਰਨਾ ਜੇ ਤੁਸੀਂ ਆਪਣੀਆਂ ਕਾਰਾਂ ਵਾਲਿਆਂ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟ੍ਰੇਲਰਾਂ ਦੇ ਟਾਇਰ ਤੁਸੀਂ ਨਵੇਂ ਪਾਉਣੇ ਜਾਂ ਫਿਰ ਉਹਦੀ ਮੁਰੰਮਤ ਕਰਾਉਣੀ ਆ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ 647-295-4200 ਤੇ ਸੰਪਰਕ ਕੀਤਾ ਜਾ ਸਕਦਾ ਔਰ ਏਸ਼ੀਅਨ ਫੂਡ ਸੈਂਟਰ ਦੀਆਂ 11 ਦੀਆਂ ਗ੍ਰਾਂਡ ਲੋਕੇਸ਼ਨ ਦੇ ਉੱਪਰ ਸੇਲ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਔਰ ਆਹ ਕ੍ਰਿਸਮਸ ਤੇ ਲਾਗੇ ਜੀ ਕੀਮਤਾਂ ਹੋਰ ਘਟੀਆਂ ਹੁੰਦੀਆਂ ਨੇ ਜੀ ਔਰ ਜਿਹੜਾ ASFGrocery.com ਤੇ ਉੱਪਰ ਜਾ ਕੇ ਤੁਸੀਂ ਆਨਲਾਈਨ ਵੀ ਇੱਥੋਂ ਗਰੋਸਰੀ ਆਪਣੇ ਘਰੇ ਮੰਗਵਾ ਸਕਦੇ ਹੋ ਆਰਡਰ ਕਰਕੇ ਤੁਹਾਡੀ ਜਿਹੜੀ $100 ਤੋਂ ਉੱਪਰ ਦੀ ਗਰੋਸਰੀ ਆ ਉਹ ਬਗੈਰ ਕਿਸੇ ਡਿਲੀਵਰੀ ਚਾਰਜਿਸ ਦੇ ਤੁਹਾਡੇ ਘਰੇ ਡਿਲੀਵਰ ਵੀ ਕੀਤੀ ਜਾ ਸਕਦੀ 416-740-3262 ਉੱਥੋਂ ਦਾ ਫੋਨ ਨੰਬਰ ਹੈ ਤੇ ਰਾਜ ਕਾਰਪੇਟ ਐਂਡ ਫਲੋਰਿੰਗ ਦੀ ਗੱਲ ਕਰਦੇ ਹੋ ਜੇ ਤੁਸੀਂ ਵਧੀਆ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣਾ ਚਾਹੁੰਦੇ ਹੋ ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਰੋਡਲ ਸ਼ੀਟਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚਣਾ ਔਰ ਰਾਜ ਹੋਰਾਂ ਦਾ ਫੋਨ ਨੰਬਰ ਆ 416-953-6233 ਤੇ ਸੰਪਰਕ ਕਰ ਲਿਓ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰ ਰਹੀ ਹਾਂ ਜੇ ਤੁਸੀਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅਮਨਦੀਪ ਕਪਲਾ ਹੋਰੀ ਸਿਰਫ ਤੇ ਸਿਰਫ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਹੀ ਕਰਦੇ ਨੇ ਔਰ ਚਾਹੇ ਕੋਈ ਰੈਜੀਡੈਂਸ਼ੀਅਲ ਬਿਲਡਿੰਗ ਆ ਚਾਹੇ ਤੁਸੀਂ ਗੈਸ ਸਟੇਸ਼ਨ ਆ ਹੋਟਲ ਆ ਮੋਟਲ ਆ ਕੋਈ ਕਮਰਸ਼ੀਅਲ ਬਿਲਡਿੰਗ ਆ ਕੋਈ ਪਲਾਜ਼ਾ ਹੈ ਜਾਂ ਫਿਰ ਤੁਸੀਂ ਆਫਿਸ ਬਿਲਡਿੰਗ ਖਰੀਦੀ ਆ ਉਹ ਸਾਰੀਆਂ ਜਿਹੜੀਆਂ ਡੀਲਸ ਨੇ ਇਹ ਕਲੋਜ਼ ਕਰਦੇ ਨੇ ਸਿਆਣੇ ਨੇ ਇਮਾਨਦਾਰ ਨੇ ਔਰ ਅਮਨਦੀਪ ਕਪਲਾ ਹੋਰਾਂ ਨਾਲ ਗੱਲਬਾਤ ਕਰਨੀ ਹੈ ਵੰਡਰ ਵਰਲਡ ਇਮੀਗ੍ਰੇਸ਼ਨ ਦੇ 905-456-2020 ਔਰ ਇਮੀਗ੍ਰੇਸ਼ਨ ਬਾਬਤ ਅੱਜ ਕੱਲ ਬਹੁਤ ਚਰਚਾਵਾਂ ਹੋ ਰਹੀਆਂ ਨੇ ਬੜੀ ਭਸੂਰੀ ਆ ਔਰ ਮੈਂ ਇਹ ਗੱਲ ਅਕਸਰ ਕਹਿੰਦਾ ਹੁੰਦਾ ਵੀ ਇਹਦੇ ਵਿੱਚ ਬਹੁਤ ਜਿਹੜੇ ਕੰਸਲਟੈਂਟ ਬੈਠੇ ਨੇ ਉਹ ਕਹਿ ਲਓ ਕਿ ਘੁਆੜਾ ਫੜ ਕੇ ਬੈਠੇ ਆ ਜਿੰਨੇ ਤੁਸੀਂ ਮਜਬੂਰ ਹੋ ਤੇ ਓਨਾ ਹੀ ਉਹਨਾਂ ਦਾ ਟੀਕਾ ਜਿਹੜਾ ਜੀ ਉਹ ਹਿਸਾਬ ਦਾ ਹੁੰਦਾ ਬੜੇ ਘੱਟ ਲੋਕ ਨੇ ਜਿਹੜੇ ਜੈਨੂਅਨਲੀ ਸਾਰਾ ਕੁਛ ਤੁਹਾਨੂੰ ਗਾਈਡ ਕਰਦੇ ਨੇ ਤੁਹਾਡਾ ਦਰਦ ਮਹਿਸੂਸ ਕਰਦੇ ਨੇ, ਜਾਣਕਾਰ ਵੀ ਨੇ, ਇਮਾਨਦਾਰ ਵੀ ਨੇ, ਔਰ ਉਹਨਾਂ ਦੇ ਵਿੱਚ ਇੱਕ ਨਾਂ ਜਿਹੜਾ ਜੀ ਉਹ ਹੈ ਆਪਣੇ ਵੰਡਰਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਦਾ। ਤੇ ਮਨਮਿੰਦਰ ਖੋਸਾ ਹੋਰੀ ਜਿਹੜੇ ਨੇ ਜੀ ਕੋਲ ਇੱਕ ਵਾਰੀ ਜ਼ਰੂਰ ਚੱਕਰ ਮਾਰਿਓ, 647-646-3000 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਪੱਪੂ ਹਲਵਾਈ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਸੀਂ ਕੋਈ ਭਾਜੀ ਬਣਵਾਉਣੀ ਆ, ਤੁਹਾਨੂੰ ਕੇਟਰਿੰਗ ਚਾਹੀਦੀ ਆ, ਤੁਸੀਂ ਟੈਂਟ ਲਵਾਉਣਾ ਚਾਹੁੰਦੇ ਹੋ, ਕੁਰਸੀਆਂ ਮੇਜ਼ ਸਾਰਾ ਕੁਛ ਚਾਹੀਦਾ ਆ, ਅੱਜ ਕੱਲ੍ਹ ਦੇ ਕਹਿ ਲਓ ਕਿ ਟੈਂਟ ਦੇ ਵਿੱਚ ਰੱਖਣ ਨੂੰ ਹੀਟਰ ਚਾਹੀਦੇ ਆ, ਉਹ ਸਾਰਾ ਕੁਛ ਇਹਨਾਂ ਕੋਲ ਹੁੰਦਾ। 647-388-5353 ਦੇ ਸੰਪਰਕ ਕਰ ਸਕਦੇ। ਸੋ ਆਪਾਂ ਗੱਲ ਕਰ ਰਹੇ ਸੀਗੇ, ਗੱਲ ਸ਼ੁਰੂ ਹੋਈ ਸੀਗੀ ਜ਼ਰਾਟ ਸਟੇਟ ਤੋਂ, ਤੇ ਉਹ ਤੋਂ ਚਲਦੀ 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 ਸੁਭਾਅ ਤੇ ਸਾਡਾ ਖਿੱਤਾ ਤੇ ਸਾਡਾ ਜੋ ਕੁਛ ਉੱਥੇ ਚੱਲਦਾ ਸੀ ਉਹਦੇ ਬਾਰੇ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਸੀ। ਆਪਾਂ ਜੇ ਪੰਜਾਬ ਹੀ ਹੁਣ ਚੱਲੀਏ, ਕਿਸਾਨ ਅੰਦੋਲਨ ਵੇਲੇ ਜੋ ਇੱਕ ਨੈਰੇਟਿਵ ਬਣਿਆ ਸੀ, ਉਸ ਨੈਰੇਟਿਵ ਨੂੰ ਤੋੜਨ ਦੇ ਲਈ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਜੀ ਉਹ ਕੋਸ਼ਿਸ਼ ਕਰ ਰਹੀਆਂ। ਹੁਣ ਇਸ ਵੇਲੇ ਇੱਕ ਅੰਦੋਲਨ ਜਿਹੜਾ ਜੀ ਉਹ ਕਿਉਂਕਿ ਦਿੱਲੀ ਕੂਚ ਕਰਨ ਵਾਸਤੇ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਉਦੋਂ ਸ਼ੰਭੂ ਬਾਰਡਰ ਜਦੋਂ ਬੰਦ ਹੋਇਆ ਉਦੋਂ ਤੋਂ ਕਵਾਇਤਾਂ ਸ਼ੁਰੂ ਕੀਤੀਆਂ ਸੀ। ਹੁਣ ਉਦੋਂ ਹੋਇਆ ਕਿ ਇੱਕ ਟੱਬਰ ਦਾ ਜਵਾਕ ਵੀ ਬੁਝਾ ਤਾ, ਇੱਕ ਜਵਾਕ ਦੀ ਮੌਤ ਵੀ ਉਹਦੇ ਚ ਹੋ ਗਈ, ਉਹਦੇ ਉੱਪਰ ਕਿਨਕੁਆਰੀਆਂ ਬੈਠੀਆਂ, ਜੋ ਮਰਜ਼ੀ ਹੋਈ ਚੱਲੇ ਉਹ ਮੁੰਡਾ ਵਾਪਸ ਨਹੀਂ ਆਉਣਾ। ਉਦੋਂ ਇਹ ਵੀ ਗੱਲ ਪਤਾ ਲੱਗ ਗਈ ਸੀ ਕਿ ਪੰਜਾਬ ਸਰਕਾਰ ਦੇ ਕੁਝ ਇੱਕ ਅਫਸਰ ਜਿਹੜੇ ਸਨ ਇਸ ਸਾਰੀ ਕੌਂਸਪਰੇਸੀ ਦੇ ਵਿੱਚ ਮੌਜੂਦ ਸਨ, ਇਨਵੋਲਵ ਸਨ। ਉਹਦੇ ਵਿੱਚ ਚਾਹੇ ਡੱਲਿਆਲ ਹੋਰੀ ਸੀ, ਚਾਹੇ ਮਨਜੀਤ ਰਾਏ ਹੋਰੀ ਸੀ, ਚਾਹੇ ਪੰਧੇਰ ਹੋਰੀ ਸੀ, ਚਾਹੇ ਸੁਰਜੀਤ ਫੂਲ ਹੋਣੀ ਸੀ, ਇਹਨਾਂ ਸਾਰੇ ਲੀਡਰਾਂ ਦੇ ਹਰਮੀਤ ਖੁੱਡੀਆ ਹੋਰੀ, ਹਰਮੀਤ ਖੁੱਡੀਆ ਨਹੀਂ ਮਾਫ ਕਰਨਾ, ਉਹਦਾ ਨਾਂ ਹਰਮੀਤ ਕਾਦੀਆਂ, ਹਰਮੀਤ ਕਾਦੀਆਂ, ਇਹ ਸਾਰੇ ਬੰਦੇ ਇਨਵੋਲਵ ਸੀ। ਚਲੋ ਉਦੋਂ ਤੇ ਮੋਟਿਵ ਸੀ ਕਿਤੇ ਅਕਾਲੀਆਂ ਦਾ ਤੇ ਬੀਜੇਪੀ ਦਾ ਆਪਸ ਵਿੱਚ ਸਮਝੌਤਾ ਨਾ ਹੋ ਜਾਵੇ, ਔਰ ਉਸ ਸਾਰੇ ਕਸ ਦੇ ਵਿੱਚ ਕਾਮਯਾਬ ਵੀ ਰਹੇ। ਜਿਹੜੇ ਅਫਸਰਾਂ ਦਾ, ਪੁਲਿਸ ਅਫਸਰਾਂ ਦਾ ਨਾਂ ਉਦੋਂ ਆਉਂਦਾ ਸੀ ਨਾ, ਆਹ ਹੁਣ ਜਦੋਂ ਡੱਲਿਆ ਹੋਰੀ ਮਰਨ ਵਰਤ ਤੇ ਬਹਿਣ ਲੱਗੇ ਆ ਤੇ ਉਹਨਾਂ ਨੂੰ ਪੁਲਿਸ ਨੇ ਉੱਥੋਂ ਚੱਕ ਕੇ ਤੇ ਹੋਸਪਿਟਲ ਲੈ ਗਿਆ ਸੀ, ਔਰ ਉਸ ਤੋਂ ਬਾਅਦ ਦੇ ਵਿੱਚ ਵੀ ਉਹੀ ਪੁਲਿਸ ਅਫਸਰ ਜਿਹੜੇ ਕਿ ਉਸ ਵੇਲੇ ਇਨਵੋਲਵ ਸਨ ਪਰ ਹੁਣ ਰਿਟਾਇਰਡ ਹੋ ਚੁੱਕੇ ਨੇ, ਉਹਨਾਂ ਨੂੰ ਬੁਲਵਾਇਆ ਗਿਆ ਕਿ ਭਾਈ ਡੱਲਿਆਲ ਉਹਨਾਂ ਨਾਲ ਗੱਲ ਕਰੋ, ਉਹਨਾਂ ਨੇ ਆ ਕੇ ਕੀ ਗੱਲ ਕੀਤੀ ਹੋਊ। ਉਹ ਹੋਸਪਿਟਲ ਦੇ ਵਿੱਚੋਂ ਲਿਆ ਕੇ ਤੇ ਹੁਣ ਉਹ ਪੰਦਰਵਾਂ ਦਿਨ ਹੋ ਗਿਆ ਮਰਨ ਵਰਤ ਤੇ। ਹਰਿਆਣਾ ਦਾ ਬਾਰਡਰ ਜਿਹੜਾ ਜੀ ਫਿਰ ਬੰਦ ਹੋ ਗਿਆ, ਉੱਥੇ ਫਿਰ ਦੁਬਾਰਾ ਜਿਹੜਾ ਜੀ ਉਹ ਹੰਝੂ ਗੈਸ ਦੇ ਗੋਲੇ ਦਾਗੇ ਜਾਣ ਲੱਗ ਪਏ ਨੇ, ਉੱਥੇ ਫਿਰ ਇੱਕ ਦੂਜਾ ਸਾਰਾ ਕੁਝ ਜਿਹੜਾ ਜੀ ਇੱਕ ਦੂਜੇ ਦੇ ਸਾਹਮਣੇ ਹੋਏ ਬੈਠੇ ਨੇ। ਰੋਜ਼ ਜਿਹੜੀ ਹੈ ਜੀ ਬੰਦ ਕਮਰਾ ਮੀਟਿੰਗ ਹੁੰਦੀ ਆ ਤੇ ਇੱਕ ਨਵੀਂ ਡੇਟ ਜਿਹੜੀ ਪਾ ਦਿੱਤੀ ਜਾਂਦੀ ਆ। ਹੁਣ ਜਿਹੜੇ ਸੂਝਵਾਨ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜੇ ਮਕਸਦ ਸਿਰਫ ਦਿੱਲੀ ਜਾਣਾ ਹੀ ਆ ਤੇ ਦਿੱਲੀ ਜਾਣ ਦੇ ਤਰੀਕੇ ਤਾਂ ਬਹੁਤ ਆ, ਸਮੂਹਿਕ ਰੂਪ ਦੇ ਵਿੱਚ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਾ ਕੇ ਤੇ ਉੱਥੇ ਭਾਈ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਸਾਰੀ ਦਿੱਲੀ ਭਰ ਸਕਦੇ ਆ ਜਿੰਨੇ ਇਹ ਬੈਠੇ ਨੇ ਹੁਣ ਸ਼ੰਭੂ ਬਾਰਡਰ ਤੇ। ਇਹ ਸਾਰੇ ਵੱਖ ਵੱਖ ਕਹਿ ਲਓ ਕਿ ਸਾਧਨਾਂ ਦੇ ਜ਼ਰੀਏ ਦਿੱਲੀ ਪਹੁੰਚ ਸਕਦੇ ਆ, ਔਰ ਉੱਥੇ ਜਾ ਕੇ ਚਾਹੇ ਉਹ ਜੰਤਰ ਮੰਤਰ ਤੇ ਬਹਿਣਾ ਚਾਹੇ ਜਿੱਥੇ ਵੀ ਬਹਿਣਾ ਉੱਥੇ ਜਾ ਕੇ ਧਰਨਾ ਲਾ ਸਕਦੇ ਆ। ਬਹੁਤੇ ਲੋਕ ਜਿਹੜੇ ਨੇ ਸਿਆਣੇ ਲੋਕ ਇਹ ਮਹਿਸੂਸ ਕਰਦੇ ਨੇ ਵੀ ਅਸਲ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਮੰਤਵ ਹੀ ਨਹੀਂ ਆ, ਉਹਨਾਂ ਦਾ ਇਹ ਮੋਟਿਵ ਹੀ ਨਹੀਂ ਆ, ਉਹਨਾਂ ਦਾ ਸਿਰਫ ਇੱਕ ਹਾਜ਼ਰੀ ਲਵਾ ਕੇ ਰੱਖਣੀ ਆ ਕਿ ਟਿੰਡ ਚਕਾਨਾ ਪਾ ਕੇ ਰੱਖਣਾ। ਆਪਾਂ ਜ਼ਿਕਰ ਪਹਿਲਾਂ ਵੀ ਇਹ ਕਰਦੇ ਆਏ ਆ ਵੀ ਦਾ ਵੇ ਕਿਸਾਨ ਜਥੇਬੰਦੀਆਂ ਜਿਹੜੀਆਂ ਆਹਾ ਇੱਕਾ ਦੁੱਕਾ ਨੇ ਦਾ ਵੇ ਦੇ ਆਰ ਬਿਹੇਵਿੰਗ ਕਿ ਜਿੱਥੇ ਮਰਜ਼ੀ ਦਰੀ ਵਿਛਾ ਕੇ ਬਹਿ ਜਾਓ ਵੀ ਲੋਕਾਂ ਨੇ ਗਾਲਾਂ ਕੱਢਣ ਲੱਗ ਪੈਣਾ। ਹੁਣ ਅਜਿਹਾ ਕੁਝ ਹੋ ਵੀ ਰਿਹਾ, ਹੁਣ ਜਿਹੜੀਆਂ ਸੰਜੀਦਾ ਜਥੇਬੰਦੀਆਂ ਨੇ ਚਾਹੇ ਉਹਦੇ ਵਿੱਚ ਅਗਰਾਹ ਹੋ ਰਹੀ ਹੋਣ, ਚਾਹੇ ਉਹਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਇਹਨਾਂ ਨਾਲ ਹੁਣ ਸਹਿਮਤ ਨਹੀਂ, ਜਿਹੜੇ ਚੁੱਪ ਕਰਕੇ ਬੈਠੇ ਨਹੀਂ ਭਾਈ, ਕਿਉਂਕਿ ਉਹ ਇਹਨਾਂ ਦੀ ਸਪੋਰਟ ਨਹੀਂ ਕਰ ਰਹੇ, ਉਹਨਾਂ ਨੂੰ ਪਤਾ ਹੈ ਵੀ ਇਹਦਾ ਸਾਈਡ ਇਫੈਕਟ ਕੀ ਹੋਣਾ, ਜੇ ਤੁਸੀਂ ਹਰ ਦੂਜੇ ਤੀਜੇ ਦਿਨ ਜਿੱਥੇ ਮਰਜ਼ੀ ਤੁਸੀਂ ਸੜਕ ਰੋਕ ਕੇ ਬਹਿ ਜਾਓ ਤੇ ਲੋਕਾਂ ਦੇ ਵਿੱਚ ਇਹਦਾ ਨੈਗੇਟਿਵ ਇੰਪੈਕਟ ਜਾਂਦਾ। ਪਰ ਇਹ ਜਿਹੜੇ ਨੇ ਜੀ, ਆਪਾਂ ਪਹਿਲੇ ਜਿੱਦਣ ਦੁਬਾਰਾ ਇਹ ਅੰਦੋਲਨ ਨੇ ਸ਼ੁਰੂ ਕੀਤਾ, ਇਹਨਾਂ ਨੇ ਕਾਲ ਦਿੱਤੀ ਹੈ ਵੀ 6 ਤਰੀਕ ਨੂੰ ਅਸੀਂ ਦਿੱਲੀ ਕੂਚ ਕਰਨਾ, ਆਪਾਂ ਉਦੋਂ ਵੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਪਤਾ ਨਹੀਂ ਕਿ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ। ਉਦੋਂ ਤਾਂ ਸੀਗਾ ਵੀ ਕਿਸੇ ਅਕਾਲੀ ਤੇ ਕਾਂਗਰਸੀ, ਆਪਾਂ ਅਕਾਲੀ ਤੇ ਬੀਜੇਪੀ ਇਕੱਠੀ ਨਾ ਹੋ ਜਾਵੇ, ਹੁਣ ਇਹਦੇ ਪਿੱਛੇ ਕੀ ਚੱਕਰ ਹੈ, ਹੁਣ ਕਿਹੜੀ ਕੌਨਸਪੀਰੇਸੀ ਹੋਵੇਗੀ, ਹੁਣ ਕਿਹੜੀ ਸਾਜਿਸ਼ ਹੋਵੇਗੀ। ਹੁਣ ਤੁਸੀਂ ਕਿਤੇ ਨਾ ਜਦੋਂ ਟੈਲੀਵਿਜ਼ਨਾਂ ਦੇ ਉੱਪਰ ਉਹਨਾਂ ਦੀਆਂ ਇੰਟਰਵਿਊਜ਼ ਆਉਂਦੀਆਂ ਨੇ ਭੰਦੇਰ ਹੋਰਾਂ ਦੀਆਂ, ਉਹ ਸੁਣ ਕੇ ਦੇਖਿਓ ਕਿੱਡੀ ਖਜਰੀ ਜੀ ਹੱਸਦੀ ਹੱਸ ਕੇ ਗੱਲ ਕਰਦੇ। ਗੱਲ ਕੀ ਕਿ ਹਰ ਚੀਜ਼ ਦੇ ਉੱਪਰ ਬੁੱਧੂ ਬਣਾਇਆ ਜਾ ਰਿਹਾ ਔਰ ਆਪਾਂ ਬਣ ਵੀ ਰਹੇ ਹਾਂ। ਹੁਣ ਆਪਾਂ ਨਿੱਕੀ ਜਿਹੀ ਲੈ ਲਈਏ ਕਮਰਸ਼ਲ, 3-4 ਕਮਰਸ਼ਲ ਰਹਿੰਦੇ ਨੇ, ਉਹ ਕਮਰਸ਼ਲ ਤੋਂ ਬਾਅਦ ਫਿਰ ਬਾਕੀ ਦੀ ਗੱਲਬਾਤ ਕਰਦੇ ਹਾਂ ਤੇ ਬਿਲਕੁਲ ਅਖੀਰ ਦੇ ਵਿੱਚ ਜਾ ਕੇ ਆਪਾਂ ਇੱਕ ਗਾਣਾ ਸੁਣਾਂਗੇ। ਤੇ ਮੈਂ ਦੇਖੋ ਜੀ 2 ਵਜੇ ਦਾ ਟੋਰਾਂਟੋ ਤੋਂ ਤੁਰਿਆ ਆ ਤੇ ਹਾਲ ਦੀ ਘੜੀ ਮੈਂ ਗਾਰਡਨਰ ਤੇ 427 ਤੇ ਪੂੰਜੇ ਤੇ ਪਹੁੰਚਾ, ਬਿਲਕੁਲ ਜੂਨ ਦੀ ਤੁਰੇ ਟ੍ਰੈਫਿਕ ਆ ਰਹੀ ਸੀ ਔਰ ਮੈਂ ਕਾਰ ਨੂੰ ਦੱਸਿਆ ਸੀ ਭਾਈ ਮੈਂ ਜਾਣਾ ਕਿੱਥੇ ਆ, ਇਹ ਮੈਨੂੰ ਆਪੇ ਲਈ ਆਉਣ ਡਈ ਆ ਤੇ ਮੈਂ ਵਿੱਚ ਬੈਠਾ ਜਿਹੜਾ ਜੀ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਿਹਾ। ਆਟੋ ਪਾਇਲਟ ਦਾ ਚਲੋ ਪਹਿਲੀ ਵਾਰ ਮੈਂ ਫਾਇਦਾ ਲਿਆ ਕਿ ਜਦੋਂ ਆਪੇ ਹੀ ਲਾਈਨਾਂ ਚੇਂਜ ਕਰਦੀ ਆ ਤੇ ਆਪੇ ਹੀ ਸਪੀਡ ਵਧਾਉਂਦੀ ਘਟਾਉਂਦੀ, ਆਪੇ ਬ੍ਰੇਕਾਂ ਲਾਉਂਦੀ, ਆਪੇ ਰੇਸ ਦੇ ਰਹਿੰਦੀ ਆ ਤੇ ਪਹਿਲੀ ਵਾਰੀ ਅਜਾ ਆਉਂਦਾ ਆ ਵੀ ਨਹੀਂ ਭਾਈ ਤੁਸੀਂ ਤੁਹਾਡਾ ਭਰਾ ਅੰਤ ਜੇ ਖੱਬੇ ਵੀ ਹੋਵੇ ਤੇ ਥੋੜਾ ਬਹੁਤਾ ਇਹ ਆਪੇ ਸਾਂਭ ਸੂਭ ਰਹਿੰਦੇ ਆ। ਖੈਰ ਆਪਾਂ ਇੱਕ ਲਈ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਕਰਦੇ ਜੀ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, 57 ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਹਾਂਜੀ ਇੱਕ ਵਾਰੀ ਫੇਰ ਸਵਾਗਤ ਜੀ, ਉਮੀਦ ਹੈ ਇਹਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਅੱਜ ਸੋਮਵਾਰ ਆ ਔਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਸੁਣਦੇ ਹੋ ਨਗਾਰਾ, ਅੱਜ 9 ਤਰੀਕ ਹੈ। ਡਾਕਟਰ ਸਾਹਿਬ ਵੀ ਜਿਹੜੇ ਨੇ ਜੀ ਉਹ ਵਾਪਸ ਇਸ ਹਫ਼ਤੇ ਦੇ ਵਿੱਚ ਉਹਨਾਂ ਨੇ ਵਾਪਸ ਆ ਜਾਣਾ ਜੀ। ਇੱਕ ਮੈਂ ਜ਼ਿਕਰ ਥੋੜਾ ਜਿਹਾ ਹੋਰ ਕਰਨਾ ਚਾਹਾਂਗਾ, ਥੋੜੀ ਜਿਹੀ ਇੱਥੋਂ ਦੀ ਗੱਲ ਦਿਮਾਗੋਂ ਰਹਿ ਨਾ ਜਾਵੇ ਕਿ ਇੱਥੇ ਜਿਹੜਾ ਜੀ ਜਿਸ ਢੰਗ ਦੇ ਨਾਲ ਮਾਹੌਲ ਲਾ ਐਂਡ ਆਰਡਰ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਸਾਰੇ ਮਹਿਸੂਸ ਕਰਦੇ ਹਾਂ ਕਿ ਜਿਹੜੀ ਪੁਲਿਸ ਦੀ ਨਫ਼ਰੀ ਆ, ਜਿਵੇਂ ਜਿਵੇਂ ਆਬਾਦੀ ਵਧੀ ਆ ਔਰ ਜਿਵੇਂ ਜਿਵੇਂ ਲੋਕਾਂ ਦਾ ਵਿਹਾਰ ਜਿਹੜਾ ਜੀ ਉਹ ਬਦਲਿਆ, ਤੇ ਸਾਨੂੰ ਪੁਲਿਸ ਨਫ਼ਰੀ ਜਿਹੜੀ ਹੈ ਜੀ ਹੋਰ ਚਾਹੀਦੀ ਆ। ਫੀਲ ਰੀਜਨ ਦੇ ਵਿੱਚ ਜਿਹੜਾ ਜੀ ਅਸੀਂ ਆਪਾਂ ਬ੍ਰੈਂਪਟਨ ਦੇ ਮਿਸਾਗਾ ਵਾਲੇ ਆਉਂਦੇ ਹਾਂ, ਔਰ ਜਿਹੜੀ ਬ੍ਰਹਮਪੁਰ ਦੀ ਸਾਰੀ ਸਾਰੀ ਕੌਂਸਲ ਆ ਉਹ ਇਸ ਗੱਲ ਦੀ ਪੈਰਵੀ ਕਰਦੀ ਰਹੀ ਆ ਕਿ ਭਾਈ ਸਾਨੂੰ ਹੋਰ ਪੁਲਿਸ ਆਫਿਸਰ ਚਾਹੀਦੇ ਨੇ ਤੇ ਜਦੋਂ ਫਿਰ ਪਿਛਲੇ ਦਿਨ ਇੱਕ ਇਸ ਦੇ ਉੱਪਰ ਇਹਨਾਂ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਇੱਕ ਵੋਟ ਦੇ ਫਰਕ ਦੇ ਨਾਲ ਇਹ ਹਾਰ ਗਏ ਨੇ ਭਾਵ ਕਿ ਮਿਸਾਗਾ ਦੇ ਵਿੱਚ ਕਹਿ ਲਓ ਕਿ ਉਹਨਾਂ ਦੀਆਂ ਵੋਟਾਂ ਜ਼ਿਆਦੀਆਂ ਨੇ ਪਰ ਉਹਨਾਂ ਨੇ ਇਹ ਗੱਲ ਕਿਤੇ ਇਸ ਹੱਕ ਚ ਵੋਟਾਂ ਪਾਈਆਂ ਨੇ ਨਹੀਂ ਜੀ ਸਾਨੂੰ ਪੁਲਿਸ ਦੇ ਵਿੱਚ ਹੋਰ ਭਰਤੀ ਦੀ ਕੋਈ ਜ਼ਰੂਰਤ ਨਹੀਂ ਹੈ ਆਪਾਂ ਪਿਛਲੇ ਦਿਨ ਆਪਾਂ ਐਸ ਆਰ ਓ ਦੀ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਸਕੂਲ ਦੇ ਵਿੱਚ ਜਿਹੜੇ ਐਸ ਆਰ ਓ ਸਨ ਉਹਨਾਂ ਦੀ ਜ਼ਰੂਰਤ ਆ ਕਿਉਂਕਿ ਜਦੋਂ ਬਲੈਕ ਲਾਈਫ ਮੈਟਰ ਦੇ ਉੱਪਰ ਉਹਦੇ ਨਾਂ ਦੇ ਉੱਪਰ ਜਿਹੜੀਆਂ ਕੁਝ ਕੁ ਸਿਆਹ ਜਥੇਬੰਦੀਆਂ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕਰਕੇ ਤੇ ਉਦੋਂ ਐਸ ਆਰ ਓ ਜਿਹੜਾ ਸਿਸਟਮ ਸੀਗਾ ਜਿਹੜਾ ਇੱਕ ਪ੍ਰੋਗਰਾਮ ਸੀਗਾ ਉਸ ਨੂੰ ਸਸਪੈਂਡ ਕਰਾ ਦਿੱਤਾ ਸੀ ਉਸ ਨੂੰ ਬਾਅਦ ਵਿੱਚ ਬਿਲਕੁਲ ਬੰਦ ਹੀ ਕਰ ਦਿੱਤਾ ਗਿਆ ਉਹਦੇ ਲਈ ਅਸੀਂ ਡੈਡੀਕੇਟ ਵੀ ਕੀਤਾ ਸੀ ਬਾਅਦ ਵਿੱਚ ਜਿਹੜੇ ਸਾਡੇ ਸਕੂਲ ਟਰੱਸਟੀ ਜਿਹੜੇ ਹੁਣ ਬਣੇ ਸਨ ਸਤਪਾਲ ਜੌਹਲ ਹੋਰੀ ਔਰ ਉਹਨਾਂ ਨੇ ਉਦੋਂ ਗੱਲ ਇਹ ਕਹੀ ਸੀ ਕਿ ਭਾਈ ਉਹ ਮਨਾਉਣ ਦੀ ਕੋਸ਼ਿਸ਼ ਕਰਨਗੇ ਤਾਂ ਆਪਾਂ ਚੁੱਪ ਚਪੀਤੇ ਕਹਿੰਦੇ ਸਾਰਾ ਕੁਝ ਕਰਵਾ ਲੈਣਾ ਹੁਣ ਪਿਛਲੇ ਹਫ਼ਤੇ ਉਹਨਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਦੋ ਸਾਲਾਂ ਬਾਅਦ ਮੈਂ ਅਪਡੇਟ ਦੇਣੀ ਚਾਹੁੰਦਾ ਵੀ ਭਾਈ ਬਹੁਤਾ ਕੰਮ ਇੱਥੇ ਹੋਇਆ ਪਰ ਹਾਲੇ ਵੀ ਜਿਹੜੇ ਸਾਡੇ ਸਿਆਹ ਕਮਿਊਨਿਟੀ ਦੇ ਨੁਮਾਇੰਦੇ ਨੇ ਉਹ ਮੰਨਦੇ ਨੇ ਤੇ ਅਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਹੁਣ ਆਹ ਜਿਹੜਾ ਪੁਲਿਸ ਦੀ ਨਫ਼ਰੀ ਵਧਾਉਣ ਨੂੰ ਲੈ ਕੇ ਤੇ ਉਹਦੇ ਉੱਪਰ ਨਾ ਪੱਕੀ ਹੁੰਕਾਰਾ ਜਿਹੜਾ ਮਿਸਤਾਗਾ ਵੱਲੋਂ ਦਿੱਤਾ ਗਿਆ ਉਹਦੇ ਲਈ ਜਿੱਥੇ ਚਲੋ ਵੱਖ ਵੱਖ ਸੰਸਥਾਵਾਂ ਜਿਹੜੀਆਂ ਨੇ ਜੀ ਉਹ ਡੈਲੀਗੇਟ ਵੀ ਕਰਨਗੀਆਂ ਇਸ ਸਾਰੇ ਇਸ਼ੂ ਨੂੰ ਸਿਟੀ ਕੋਲ ਜਾਂ ਫਿਰ ਬੋਰਡ ਦੇ ਕੋਲ ਪਰ ਉਸ ਤੋਂ ਇੱਕ ਵੱਡਾ ਕਾਰਗਰ ਸਿੱਧ ਕੀ ਹੋ ਸਕਦਾ ਕਿ ਅਸੀਂ ਜਿਹੜੇ ਸਾਡੇ ਜਿਹੜੀ ਅੰਟੈਰੀਓ ਗਵਰਨਮੈਂਟ ਆ ਜੇ ਉਹ ਇਹਦੇ ਚ ਇੰਟਰਵੀਨ ਕਰਦੀ ਆ ਉਹ ਇਸ ਸਾਰੇ ਕਾਸੇ ਨੂੰ ਓਵਰਰਾਈਡ ਕਰ ਸਕਦੀ ਆ ਤੁਹਾਡੇ ਜਿਹੜੇ ਜਿਹੜੇ ਵੀ ਐਮ ਪੀ ਪੀ ਨੇ ਜਿੱਥੇ ਜਿੱਥੇ ਵੀ ਤੁਸੀਂ ਸੁਣਦੇ ਹੋ ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ ਮਿਸ ਸਾਗਾ ਦੇ ਵਿੱਚੋਂ ਆਪਣੇ ਐਮ ਪੀ ਪੀ ਤੱਕ ਅਪਰੋਚ ਕਰੋ ਉਹਨਾਂ ਨੂੰ ਇਹ ਗੱਲ ਕਹੋ ਕਿ ਭਾਈ ਸਾਨੂੰ ਸਾਡੇ ਬੋਰਡ ਦੇ ਵਿੱਚ ਵੱਧ ਪੁਲਿਸ ਆਫਿਸਰ ਚਾਹੀਦੇ ਨੇ ਚਾਹੇ ਉਹ ਸੜਕਾਂ ਦੇ ਉੱਪਰ ਜਿਹੜੇ ਸਾਡੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਉਹ ਉਲੰਘਣਾ ਹੋ ਰਹੀ ਆ ਉਸ ਨੂੰ ਇਨਫੋਰਸ ਕਰਨਾ ਹੋਵੇ ਚਾਹੇ ਲੁੱਟਾਂ ਖੋਹਾਂ ਹੋਣ ਚਾਹੇ ਜਿਹੜੇ ਬਾਕੀ ਦੇ ਹੋਰ ਐਮਰਜੈਂਸੀ ਇਸ਼ੂਜ ਨੇ ਸੋ ਜੇ ਸਾਡੇ ਕੋਲ ਪੁਲਿਸ ਦੀ ਨਫ਼ਰੀ ਹੀ ਹੈ ਨੀ ਫਿਰ ਅਸੀਂ ਸਿਰਫ ਤੇ ਸਿਰਫ ਬੈਠੇ ਕੋਸੀ ਜਾਣਾ ਪੁਲਿਸ ਨੂੰ ਕੋਸੀ ਜਾਣਾ ਵੀ ਕਰ ਦੀ ਕੱਖ ਨੀ ਸਰਕਾਰਾਂ ਨੂੰ ਕੋਸੀ ਜਾਣਾ ਕੂਟੋ ਨੂੰ ਗਾਲਾਂ ਕੱਢੀ ਜਾਣੀ ਆ ਜਿਹੜਾ ਇਹ ਇਸ਼ੂ ਆ ਉਹ ਉਸ ਦੇ ਉੱਪਰ ਸਿੱਧਾ ਦਖਲ ਜੇ ਕੋਈ ਦੇ ਸਕਦਾ ਉਹ ਹੈ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਤੇ ਆਪੋ ਆਪਣੇ ਐਮ ਪੀ ਪੀ ਕੋਲ ਇਸ ਗੱਲ ਨੂੰ ਇਸ ਆਪਣੇ ਕੰਸਰਨ ਨੂੰ ਜ਼ਰੂਰ ਜ਼ਾਹਿਰ ਕਰੋ 416-620-1778 ਸਟੂਡੀਓ ਦਾ ਫੋਨ ਨੰਬਰ ਹੈ 2:52 ਜਿਹੜੇ ਆ ਜੀ ਉਹ ਸਟੂਡੀਓ ਦੀ ਘੜੀ ਦੇ ਉੱਪਰ ਹੋ ਚੁੱਕੇ ਨੇ ਔਰ ਆਪਣੀ ਗੱਲਬਾਤ ਜਿਹੜੀ ਹੈ ਜੀ ਉਹ ਕਿਉਂਕਿ 2:57 ਤੱਕ ਹੁੰਦੀ ਹੁੰਦੀ ਹੈ ਔਰ ਅੱਜ ਸੋਮਵਾਰ ਹੈ ਜੀ ਔਰ ਇੱਕ ਵਧੀਆ ਗੀਤ ਵੀ ਸੁਣਨਾ ਚਾਹੁੰਦੇ ਹੁੰਦੇ ਔਰ ਰੀਅਲ ਸਟੇਟ ਨੂੰ ਲੈ ਕੇ ਤੇ ਅਕਸਰ ਜਿਹੜੀ ਆ ਉਹ ਤੁਹਾਡੇ ਫੋਨ ਕਾਲਸ ਆਉਂਦੇ ਰਹਿੰਦੇ ਨੇ ਤੁਸੀਂ ਸਲਾਹ ਲੈਂਦੇ ਰਹਿੰਦੇ ਹੋ ਬਿਲਕੁਲ ਜੀ ਸਲਾਹ ਦੀ ਕੋਈ ਫੀਸ ਨਹੀਂ ਹੁੰਦੀ ਸਲਾਹ ਕਹਿੰਦੇ ਕੰਧਾਂ ਤੋਂ ਵੀ ਰਲਣੀ ਚਾਹੀਦੀ ਜੋ ਜਿਹੋ ਜਿਹਾ ਹਾਲਾਤ ਬਣ ਰਹੇ ਨੇ ਇਹਦੇ ਵਿੱਚ ਵੀ ਹਾਲੇ ਕਹਿ ਲਓ ਕਿ ਆਪਣੇ ਸਾਰੇ ਹੀ ਨੇਤਰ ਸਾਰੀਆਂ ਗਿਆਨ ਇੰਦਰੀਆਂ ਜਿਹੜੀਆਂ ਨੇ ਜੀ ਉਹ ਖੋਲ ਕੇ ਰੱਖਣ ਦੀ ਜ਼ਰੂਰਤ ਆ ਕੋਈ ਵੀ ਫੈਸਲਾ ਜਿਹੜਾ ਜੀ ਉਹ ਭਾਵਕ ਉਹਦੇ ਨਾਲ ਲਵੋ ਇਨਫੋਰਮਡ ਡਿਸੀਜ਼ਨ ਜਿਹੜਾ ਜੀ ਉਹ ਬਣਾਉਣ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਆ ਔਰ ਜਿਹੜਾ ਇਨਫੋਰਮਡ ਡਿਸੀਜ਼ਨ ਬਣਾਉਣ ਦੇ ਵਿੱਚ ਕੌਣ ਮਦਦ ਕਰ ਸਕਦਾ ਜੀ ਉਹ ਹੈਗਾ ਜੀ ਤੁਹਾਡਾ ਰੀਅਲਟਰ ਔਰ ਰੀਅਲਟਰ ਤੁਹਾਡਾ ਜਿਹੜਾ ਜੀ ਉਹ ਬਿਲਕੁਲ ਇਮਾਨਦਾਰੀ ਦੇ ਨਾਲ ਜੇ ਉਹਨੂੰ ਨੌਲੇਜ ਹੈ ਸੱਜੇ ਖੱਬੇ ਦੀ ਉਹੀ ਤੁਹਾਡੀ ਮਦਦ ਕਰ ਸਕਦਾ ਇਨਫੋਰਮਡ ਡਿਸੀਜ਼ਨ ਬਣਾਉਣ ਦੇ ਵਿੱਚ ਜੇ ਤੁਹਾਨੂੰ ਕਿਸੇ ਵੇਲੇ ਵੀ ਕੋਈ ਸਲਾਹ ਚਾਹੀਦੀ ਹੋਵੇ ਕੋਈ ਮਦਦ ਚਾਹੀਦੀ ਹੋਵੇ ਚਾਹੇ ਪ੍ਰੋਪਰਟੀ ਤੁਸੀਂ ਖਰੀਦਣੀ ਚਾਹੁੰਦੇ ਹੋ ਚਾਹੇ ਵੇਚਣੀ ਚਾਹੁੰਦੇ ਹੋ ਕੋਈ ਵੀ ਸਲਾਹ ਹੋਵੇ ਤਾਂ ਤੁਸੀਂ 905-915-84-84 ਦੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਰਾੜ ਸਾਹਿਬ ਨੇ ਵੀ ਆ ਜਾਣਾ ਜੀ 647-300-84-36 ਤੇ ਸੰਪਰਕ ਕਰ ਸਕਦੇ ਹੋ ਬਹੁਤ ਸਾਰੀਆਂ ਪ੍ਰੋਪਰਟੀਜ਼ ਆਪਣੇ ਕੋਲ ਹੁੰਦੀਆਂ ਨੇ ਜਿਹੜੀਆਂ ਪਾਵਰ ਆਫ ਸੇਲ ਤੇ ਆਈਆਂ ਨੇ ਪ੍ਰੀ ਕੰਸਟਰਕਸ਼ਨ ਜਿਹੜਾ ਜੀ ਉਹਦੀ ਵੀ ਤੁਸੀਂ ਜੇ ਆਪਣੇ ਕੋਲ ਸਾਰੇ ਦੇ ਸਾਰੇ ਪ੍ਰੋਜੈਕਟ ਜਿਹੜੇ ਜੀ ਉਹ ਐਕਸੈਸੀਬਲ ਹੁੰਦੇ ਨੇ ਪਰ ਆਪਾਂ ਕੰਪੈਰੀਜ਼ਨ ਕਰਦੇ ਹੁੰਦੇ ਕਿ ਤੁਹਾਨੂੰ ਤੁਹਾਡੀ ਸਿਚੁਏਸ਼ਨ ਦੇ ਮੁਤਾਬਕ ਤੁਹਾਨੂੰ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਾਣ ਦੀ ਜ਼ਰੂਰਤ ਹੈ ਜਾਂ ਫਿਰ ਰੀਸੇਲ ਦੇ ਵਿੱਚ ਜਾਂ ਫਿਰ ਕੋਈ ਪਾਵਰ ਆਫ ਸੇਲ ਵਾਲੀ ਜਿਹੜੀ ਵਧੀਆ ਪ੍ਰੋਪਰਟੀ ਹੈ ਜੇ ਉਹ ਤੁਹਾਨੂੰ ਫਿੱਟ ਬਹਿੰਦੀ ਹੋਵੇ ਸੋ ਅਸੀਂ ਹਰ ਪਾਸਿਓਂ ਮਦਦ ਕਰ ਸਕਦੇ ਹਾਂ। 905-915-84-84 ਫੋਨ ਨੰਬਰ ਹੈ। ਸੋ ਆਓ ਫਿਰ ਇਸ ਗੀਤ ਦੇ ਨਾਲ ਹੀ ਤੁਹਾਡੇ ਤੋਂ ਵਿਦਿਆ ਲੈਂਦੇ ਹਾਂ। ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਕਰਾਂਗੇ ਅਤੇ ਘੱਟ ਵੱਧ ਬੋਲਿਆ ਗਿਆ ਮੁਆਫ਼ੀ। ਜੇ ਕੋਈ ਬਾਅਦ ਦੇ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੈ ਤਾਂ ਮੇਰਾ ਫੋਨ ਨੰਬਰ ਉਹੀ ਹੈ ਜੀ 905-915-84-84। ਘੱਟ ਵੱਧ ਬੋਲਿਆ ਗਿਆ ਮੁਆਫ਼ੀ। ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਸੱਜਣ ਮਿਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ, ਉਹ ਮਾਲਕ ਬਣ ਗਿਆ ਸਾਡਾ, ਅਸੀਂ ਫਿਰ ਚਾਕ ਹੋ ਗਏ ਹਾਂ। ਸੱਜਣ ਮਿਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ। ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ, ਕਿ ਹੱਟੀ ਇਸ਼ਕ ਦੀ ਪਾਈ ਤੇ ਸੌਦੇ ਪਿਆਰ ਦੇ ਵਿੱਚ, ਉਹ ਖਾਬਾਂ ਦਾ ਵਪਾਰੀ ਗਾਖ ਹੋ ਗਏ, ਉਹ ਮਾਲਕ ਬਣ ਗਿਆ ਸਾਡਾ, ਅਸੀਂ ਤਾਂ ਚਾਕ ਹੋ ਗਏ ਹਾਂ। ਸੱਜਣ ਨੂੰ ਪਾਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਸੋਡੀ ਫਰਨੀਚਰ ਸਟੋਰ ਕਲੀਅਰੈਂਸ ਸੇਵਿੰਗ
ਸੇਲ ਸੇਲ ਸੇਲ,
ਸੋਡੀ ਫਰਨੀਚਰ ਸਟੋਕ ਕਲੀਅਰੈਂਸ,
ਐਵਰੀਥਿੰਗ ਔਨ ਫਲੋਰ ਟੂ ਗੋ, ਵੇਅਰ ਹਾਊਸ ਫਰਨੀਚਰ ਸੇਲ।
ਜੀ ਹਾਂ, ਸੋਡੀ ਫਰਨੀਚਰ ਲਾਗਤ ਕੀ ਕੀਮਤ ਸੇ ਕਮ ਕੀਮਤ ਪਰ ਫਰਨੀਚਰ ਖਰੀਦੀਏ। ਫਰਨੀਚਰ ਕੀ ਇਸ ਸੇਲ ਕਾ ਫਾਇਦਾ ਉਠਾਨੇ ਕੇ ਲੀਏ ਸੋਡੀ ਫਰਨੀਚਰ ਸ਼ੋਰੂਮ 142 ਕੈਨੇਡੀ ਰੋਡ ਸਾਊਥ ਇਨ ਬ੍ਰੈਂਪਟਨ। ਹਿਊਜ ਸੇਲ, ਜੋ ਲੈ ਗਿਆ ਸੋ ਲੈ ਗਿਆ,
ਜੋ ਰਹਿ ਗਿਆ ਸੋ ਰਹਿ ਗਿਆ।
ਸੋਡੀ ਫਰਨੀਚਰ ਨਿਆ ਸਾਲ ਨਿਆ ਫਰਨੀਚਰ 905-874-7171।
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई, ऑल स्टेट पिकरिंग एजेंसी के राजा बादशाह 6472903773 6472903773।
ट्रक का घूमता पहिया कनाडा की मोयशत की तरक्की का जामिन।
आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktruckcube.com।
अदनान अलवी प्रेसिडेंट लाइफटाइम ग्रुप। अदनान अलवी को कौन नहीं जानता। आप पिछले 15 सालों से अपनी कम्युनिटी को एजुकेट कर रहे हैं कि किस तरह अपनी इनकम और अपनी वेल्थ को इंक्रीज किया जा सकता है। आपके लिए हमेशा यूनिक और इनोवेटिव इन्वेस्टमेंट आइडियाज लेकर आते हैं। अगर आप आज की बदलती हुई रियल एस्टेट मार्केट से परेशान हैं